ਸਤਿਗੁਰੂ ਜੀ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਹਨ ਭਾਈ ਪਾਰੋ, ਭਾਈ ਬੱਲੂ, ਜਿਨ੍ਹਾਂ ਨੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਜੀ ਦੀਆਂ ਅਣਗਿਣਤ ਸੰਗਤਾਂ ਆ ਰਹੀਆਂ ਨੇ, ਜਾ ਰਹੀਆਂ ਨੇ, ਜੇ ਕਿਤੇ ਸੰਗਤਾਂ ਇੱਥੇ ਰਹਿਣ ਤਾਂ ਆਪਸ ਦੇ ਵਿੱਚ ਜਾਣ ਪਛਾਣ 'ਚ ਵਾਧਾ ਹੋਵੇ, ਦੁੱਖ ਸੁੱਖ ਦੇ ਵਿੱਚ ਸਾਂਝੀਵਾਲਤਾ ਹੋਵੇ। ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰਾਂ ਜੀ ਨੇ ਸਰਾਹਿਆ, ਸ਼ਾਬਾਸ਼ ਦਿੱਤੀ ਤੇ ਨਾਲ ਹੀ ਸਤਿਗੁਰਾਂ ਜੀ ਨੇ ਹੁਕਮਨਾਮੇ ਲਿਖਾ ਦਿੱਤੇ ਵੀ ਇਹ ਵਿਸਾਖੀ ਤੇ ਭਾਈ 3 ਦਿਨ ਦਾ ਜੋੜ ਮੇਲ ਹੋਵੇਗਾ। ਅਣਗਿਣਤ ਸੰਗਤਾਂ ਵਿਸਾਖੀ ਦੇ ਪੁਰਗ ਤੇ ਪੁਰਬ ਤੇ ਪਹੁੰਚੀਆਂ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਇਹ ਵਿਸਾਖੀ ਦੇ ਜੋੜ ਮੇਲ ਦੀ ਆਰੰਭਤਾ ਹੋਈ। ਬਹੁਤ ਸੰਗਤਾਂ ਜਦੋਂ ਆਉਣ ਲੱਗ ਪਈਆਂ ਤੇ ਜਿਹੜੇ ਸ਼ਰੀਕ ਨੇ ਜਾਤ ਵਰਣ ਨੂੰ ਮੰਨਣ ਵਾਲੇ, ਉਹਨਾਂ ਨੂੰ ਸਤਿਗੁਰਾਂ ਜੀ ਦੀ ਇਹ ਵਡਿਆਈ ਸੁਖਾਂਦੀ ਨਹੀਂ ਹੈ। ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਇੱਕ ਸ਼ਿਕਾਇਤ ਅਕਬਰ ਬਾਦਸ਼ਾਹ ਦੇ ਕੋਲ ਕਰ ਦਿੱਤੀ ਕਿ ਇਹਨਾਂ ਨੇ ਆਪਣਾ ਨਵਾਂ ਹੀ ਪੰਥ ਚਲਾ ਲਿਆ, ਜਾਤ ਵਰਣ ਨੂੰ ਇਹ ਮੰਨਦੇ ਨਹੀਂ ਹੈ ਕਿ ਆਪਣਾ ਹੀ ਮੰਤਰ, ਆਪਣੀ ਬਾਣੀ, ਦੇਵਤਿਆਂ ਦੀ ਮੂਰਤੀਆਂ ਦੇ ਥਾਂ 'ਤੇ ਆਪਣੀਆਂ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਇਹ ਸਾਡੇ ਲਈ ਨੁਕਸਾਨਦਾਇਕ ਹੈ। ਅਕਬਰ ਬਾਦਸ਼ਾਹ ਨੇ ਸ਼ਿਕਾਇਤ ਸੁਣੀ ਹੈ ਅਤੇ ਨਾਲ ਹੀ ਸੁਨੇਹਾ ਭੇਜਿਆ ਵੀ ਪਾਤਸ਼ਾਹ ਇਹਨਾਂ ਦੀ ਤਸੱਲੀ ਕਰਾ ਦਿਓ, ਮੈਂ ਲਾਹੌਰ ਦੇ ਵਿੱਚ ਆਇਆ ਹੋਇਆ। ਇਹ ਪਰਵਾਨਾ ਗੁਰੂ ਘਰ ਦੇ ਵਿੱਚ ਪਹੁੰਚਿਆ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਸੁਨ ਪਰਵਾਨਾ ਸ਼ਾਹ ਕੋ ਸਤਿਗੁਰ ਕਰਿਓ ਵਿਚਾਰ।
ਸਤਿਗੁਰਾਂ ਜੀ ਨੇ ਸ਼ਾਹੀ ਪਰਵਾਨਾ ਸੁਣਿਆ ਤੇ ਨਾਲ ਹੀ ਵਿਚਾਰ ਕੀਤੇ।
ਕੋ ਲਾਇਕ ਤੇ ਭੀਜ ਬੀ ਬੋਲੇ ਸਭਾ ਮਜਾਰ।
ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਜਾ ਕੇ ਬੋਲਣਾ, ਇਹਦੇ ਲਈ ਯੋਗ ਵਿਅਕਤੀ ਚਾਹੀਦਾ।
ਚੌਪਈ ਅਜਰ ਜਰਨ ਅਰ ਚਤੁਰ ਮਹਾਨਾ,
ਉਹਦੇ ਵਿੱਚ ਧੀਰਜ ਹੋਣਾ ਚਾਹੀਦਾ ਤੇ ਦੂਸਰਾ ਸਿਆਣਾ ਵੀ ਹੋਣਾ ਚਾਹੀਦਾ ਗੱਲ ਕਰਨ ਦੇ ਵਿੱਚ।
ਕਹਿਣ ਸੁਣਨ ਗਤ ਜਾਣੇ ਠਾਣਾ,
ਉਹਨੂੰ ਪਤਾ ਹੋਣਾ ਚਾਹੀਦਾ ਗੱਲ ਸੁਣਨੀ ਤੇ ਗੱਲ ਦਾ ਜਵਾਬ ਦੇਣਾ।
ਜਥਾ ਯੋਗ ਪ੍ਰਸ਼ਨੋਤਰ ਕਰੇ,
ਜਿਸ ਤਰ੍ਹਾਂ ਸਵਾਲ ਕੀਤਾ ਜਾਂਦਾ ਉਹਦਾ ਸਹੀ ਜਵਾਬ ਦੇਣਾ।
ਕੂਰੇ ਬਣੇ ਪੁਕਾਰ ਜੇ ਤਰੇ,
ਤਾਂ ਕਿ ਜਿਹੜੇ ਝੂਠਿਆਂ ਨੇ ਝੂਠੀ ਸ਼ਿਕਾਇਤ ਕੀਤੀ ਹੈ ਉਹ ਆਪ ਹੀ ਬਾਦਸ਼ਾਹ ਦੀ ਕਚਹਿਰੀ ਵਿੱਚ ਝੂਠੇ ਪੈ ਜਾਣ।
ਸਭ ਬਿਦ ਕੋ ਲਾਇਕ ਮਨ ਜਾਨਾ,
ਵੇਖਿਆ ਸਤਿਗੁਰਾਂ ਜੀ ਨੇ ਵੀ ਇਹਦੇ ਲਈ ਯੋਗ ਕੌਣ ਹੈ।
ਰਾਮਦਾਸ ਗੁਣ ਮਨੋ ਖਜ਼ਾਨਾ,
ਆਪਣੇ ਛੋਟੇ ਜਵਾਈ ਭਾਈ ਜੇਠਾ ਜੀ ਉਹ ਇਹਦੇ ਯੋਗ ਹਨ।
ਨਿਕਟ ਹਕਾਰੇ ਉਹ ਲੀਨ ਬਿਠਾਏ,
ਸਤਿਗੁਰਾਂ ਜੀ ਨੇ ਬਿਠਾਇਆ ਤੇ ਕੋਲ ਬਿਠਾ ਕੇ ਕਹਿਣ ਲੱਗੇ।
ਹਿਤ ਸੋ ਨੀਕੇ ਤੈ ਸਮਝਾਏ,
ਸਤਿਗੁਰੂ ਜੀ ਸਮਝਾਉਣ ਲੱਗੇ ਹਨ ਭਾਈ ਜੇਠਾ ਜੀ ਨੂੰ।
ਹੇ ਸੁਤ ਦਿਜ ਖਤਰੀ ਕੁਲਵਾਨ,
ਸਤਿਗੁਰੂ ਜੀ ਆਪਣੇ ਜਵਾਈ ਨੂੰ ਵੀ ਪੁੱਤਰ ਕਰਕੇ ਮੁਖਾਤਬ ਹੁੰਦੇ ਨੇ। ਇੱਕ ਜਵਾਈ ਵੀ ਪੁੱਤਰ ਦੀ ਸਮਾਨ ਹੀ ਹੁੰਦਾ। ਕਹਿਣ ਲੱਗੇ ਪੁੱਤਰ ਧਿਆਨ ਨਾਲ ਸੁਣ।
ਗਏ ਪੁਕਾਰੂ ਜਾਤ ਗੁਮਾਨ,
ਜਿਨ੍ਹਾਂ ਨੂੰ ਜਾਤ ਦਾ ਵਰਣ ਦਾ ਅਭਿਮਾਨ ਹੈ, ਆਪਣੇ ਆਪ ਨੂੰ ਉੱਚੇ ਸਮਝਦੇ ਨੇ, ਇਹ ਸਮਝਦੇ ਵੀ ਧਰਮ ਸਾਡਾ ਹੀ ਹੈ, ਉਹਨਾਂ ਨੇ ਸ਼ਿਕਾਇਤ ਕੀਤੀ ਹੈ।
ਹਮਕੋ ਦੇਖ ਸਕੀ ਨੇ ਸੋਏ,
ਗੁਰੂ ਨਾਨਕ ਦੇ ਘਰ ਦੀ ਜਿਹੜੀ ਵਡਿਆਈ ਹੈ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੇ।
ਅਗਿਆਨੀ ਮਤ ਮੂਰਖ ਹੋਏ,
ਗਿਆਨੀ ਨੇ ਮੂਰਖਾਂ ਨੂੰ ਮਤ ਕਰਕੇ ਅਕਲ ਨੂੰ ਹੱਥ ਨਹੀਂ ਮਾਰਦੇ।
ਬਹੁ ਪੁਰ ਕੀ ਮਿਲ ਗਏ ਫਿਰਾਦੀ।
ਆਲੇ ਦੁਆਲੇ ਤੋਂ ਬਹੁਤ ਸਾਰੇ ਨੰਬਰਦਾਰ ਮੁਖੀ ਇਕੱਠੇ ਹੋਏ ਨੇ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ, ਫਰਿਆਦ ਕਰੀ ਹੈ ਆਪਣੇ
ਮਤ ਸਰ ਕਰ ਮਿਥਿਆ ਅਪਵਾਦੀ।
ਈਰਖਾ ਹੈ ਉਹਨਾਂ ਦੇ ਅੰਦਰ, ਇਸੇ ਲਈ ਝਗੜੇ ਕਰਦੇ ਹਨ।
ਵਿੱਚ ਕਚਹਿਰੀ ਕੀ ਸੰਵਾਦ।
ਹੁਣ ਕਚਹਿਰੀ ਦੇ ਵਿੱਚ ਗੱਲਬਾਤ ਹੋਣੀ ਹੈ।
ਕਹਿ ਕਹਿ ਜੀਤੋ ਧਰ ਐਲਾਦ।
ਜਾਓ ਤੇ ਆਨੰਦ ਦੇ ਨਾਲ ਜਿੱਤ ਪ੍ਰਾਪਤ ਕਰੋ।
ਜਿਮ ਬੂਜੇ ਤਿਮ ਦਿਓ ਜਵਾਬ।
ਜਿਵੇਂ ਉੱਥੇ ਅਕਬਰ ਦੀ ਕਚਹਿਰੀ ਚ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਦਾ ਜਵਾਬ ਦੇਣਾ ਤੁਸਾਂ ਨੇ।
ਕਰੋ ਨਾ ਦੇਰੀ ਜਾਓ ਸ਼ਿਤਾਬ।
ਦੇਰੀ ਨਾ ਕਰੋ, ਛੇਤੀ ਦੇ ਨਾਲ ਚਲੇ ਜਾਓ ਲਾਹੌਰ ਨੂੰ।
ਸੁਨਤ ਖਰੇ ਹੋਏ ਬਿਨਤੀ ਠਾਨੀ।
ਸਤਿਗੁਰਾਂ ਜੀ ਦਾ ਹੁਕਮ ਸੁਣਿਆ ਤੇ ਭਾਈ ਜੇਠਾ ਜੀ ਬੇਨਤੀ ਕਰਦੇ ਨੇ।
ਇਹ ਸਤਿਗੁਰ ਸਭ ਮਤ ਗੁਣ ਖਾਨੀ।
ਇਹ ਸਤਿਗੁਰੂ ਜੀ ਆਪ ਸਾਰੇ ਗੁਣਾਂ ਦੀ ਖਾਣ ਹੋ, ਸਾਰੀ ਮਤ ਦੇ ਮਾਲਕ ਹੋ।
ਤੁਮਰੇ ਪ੍ਰੇਮ ਬਿਨਾ ਕੁਛ ਆਨ।
ਮੈਨੂੰ ਆਪ ਜੀ ਦੇ ਪ੍ਰੇਮ ਤੋਂ ਬਿਨਾ ਹੋਰ ਕੁਛ ਚੰਗਾ ਨਹੀਂ ਲੱਗਦਾ।
ਮੈਨੇ ਜਾਣਤ ਕਹਾਂ ਬਖਾਨ।
ਮੈਨੂੰ ਨੀ ਇਹ ਸਵਾਲ ਜਵਾਬ ਕਰਨੇ ਆਉਂਦੇ, ਨਾ ਮੈਂ ਕੀਤੇ ਨਾ ਕਰਨੇ, ਨਾ ਲੋੜ ਹੈ ਨਾ ਹੀ ਆਉਂਦੇ ਨੇ।
ਗਾਇਤਰੀ ਸ਼ਰੂਤੀ ਸਿਮਰਤੀ ਸਾਰ।
ਗਾਇਤਰੀ ਕੀ ਹੈ, ਵੇਦ ਦੀਆਂ ਸਰੂਤੀਆਂ ਕੀ ਨੇ, ਵੇਦਾਂ ਦਾ ਸਾਰ ਕੀ ਹੈ।
ਪੱਠੇ ਨਕਬੋ ਕਰੇ ਵਿਚਾਰ।
ਨਾ ਕਿਸੇ ਤੋਂ ਸੁਣੇ, ਨਾ ਪੜ੍ਹੇ, ਨਾ ਵਿਚਾਰੇ।
ਆਗਿਆ ਤੁਮਰੀ ਕੇ ਅਨੁਸਾਰ।
ਨਾ ਆਪ ਜੀ ਦੇ ਹੁਕਮ ਦੇ ਅਨੁਸਾਰ ਹੀ ਹਾਂ।
ਮੈਂ ਬੋਲੋ ਸੰਗ ਹੋਏ ਹਜ਼ਾਰ।
ਉੱਥੇ ਹਜ਼ਾਰਾਂ ਦਾ ਇਕੱਠ ਹੋਣਾ ਤੇ ਉਹਦੇ ਵਿੱਚ ਬੋਲਣਾ, ਗੱਲਬਾਤ ਕਰਨੀ ਹੈ।
ਬਿਰਦ ਲਾਜ ਤੁਮ ਕੋ ਸਭ ਅਹੇ।
ਉੱਥੇ ਹੁਣ ਜੋ ਵੀ ਘੱਟ ਵੱਧ ਹੈ, ਉਹ ਲਾਜ ਇੱਜ਼ਤ ਆਪ ਜੀ ਨੇ ਰੱਖਣੀ ਹੈ।
ਹਮਰੋ ਨਾਮ ਨ ਕੋ ਕਹੇ।
ਜੇ ਮੈਂ ਜਵਾਬ ਨਹੀਂ ਦਿੰਦਾ ਤੇ ਕੋਈ ਮੈਨੂੰ ਜੋ ਮਰਜ਼ੀ ਕਹੇ, ਪਰ ਜੇ ਨਹੀਂ ਜਵਾਬ ਦਿੱਤਾ ਗਿਆ, ਤੁਹਾਡਾ ਨਾ ਕੋਈ ਨਾਮ ਆਵੇ ਉਹਦੇ ਵਿੱਚ। ਗੁਰੂ ਦੇ ਉਂਗਲ ਨਹੀਂ ਹੋਣੀ ਚਾਹੀਦੀ, ਮੈਨੂੰ ਜੋ ਮਰਜ਼ੀ ਕੋਈ ਕਹੇ। ਇਸ ਲਈ ਆਪ ਜੀ ਭੇਜ ਰਹੇ ਹੋ ਆਪਣੀ ਥਾਂ ਤੇ, ਆਪ ਜੀ ਨੇ ਲਾਜ ਵੀ ਰੱਖਣੀ ਹੈ।
ਇਮ ਬਿਨਤੀ ਸੁਨ ਸ਼੍ਰੋਣ ਕਿਰਪਾਲ।
ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੇਨਤੀ ਸੁਣੀ,
ਕਿਰਪਾ ਦ੍ਰਿਸ਼ਟ ਭਿਖ ਕਹਿ ਤਿਸ ਕਾਲ।
ਇਹ ਨਿਮਰਤਾ ਵੇਖੀ ਤੇ ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਕਹਿਣ ਲੱਗੇ,
ਸਤਿਗੁਰ ਕਿਓ ਭਲੇ ਸਮਝਾਏ।
ਅਮਰਦਾਸ ਜੀ ਮਹਾਰਾਜ ਸਮਝਾਉਂਦੇ ਹਨ,
ਇਹ ਸੁਤ ਤਰਾਸ ਨ ਕੀਜੇ ਕਾਏ।
ਕਹਿਣ ਲੱਗੇ, ਪੁੱਤਰ ਜੀ ਡਰਨ ਦੀ ਕੋਈ ਲੋੜ ਨਹੀਂ, ਆਪਾਂ ਕਿਹੜੇ ਕੋਈ ਗੁਨਾਹ ਕੀਤਾ ਹੋਇਆ ਵੀ ਆਪਾਂ ਨੂੰ ਕਿਸੇ ਗੱਲ ਦਾ ਡਰ ਹੈ, ਨਾ ਕੀਤਾ ਨਾ ਇੱਥੇ ਕੁਝ ਗਲਤ ਹੋ ਰਿਹਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਅਭੁੱਲ ਹੈ, ਗੁਰੂ ਦੇ ਕੋਲੋਂ ਕਦੇ ਭੁੱਲ ਨਹੀਂ ਹੁੰਦੀ ਤੇ ਨਾ ਪਰਮਾਤਮਾ ਦੇ ਕੋਲੋਂ ਭੁੱਲ ਹੁੰਦੀ। ਇਸ ਲਈ ਗੁਰੂ ਦੀ ਤੁਲਨਾ ਪਰਮਾਤਮਾ ਨਾਲ ਹੋ ਸਕਦੀ, ਪਰਮਾਤਮਾ ਦੀ ਤੁਲਨਾ ਗੁਰੂ ਦੇ ਨਾਲ ਹੋ ਸਕਦੀ ਹੈ, ਹੋਰ ਕਿਸੇ ਦੇ ਨਾਲ ਗੁਰੂ ਤੇ ਪਰਮਾਤਮਾ ਦੀ ਤੁਲਨਾ ਹੋ ਨਹੀਂ ਸਕਦੀ। ਆ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਗੁਰੂ ਨੂੰ ਲੈ ਆਉਂਦੇ। ਭਾਈ ਗੁਰੂ ਗੁਰੂ ਹੈ, ਗੁਰੂ ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਰ, ਮਹਿਮਾ ਅਪਹੁੰਚ ਹੈ। ਭਾਈ ਐਸਾ ਕੁਝ ਨਹੀਂ ਹੈ, ਡਰਨ ਦੀ ਲੋੜ ਨਹੀਂ ਹੈ।
ਨਿਜ ਪੁਜ ਪਿਕੋ ਦਾਹਿਨੀ ਜਬੇ।
ਜਦੋਂ ਤੁਸੀਂ ਮਹਿਸੂਸ ਕਰੋਗੇ ਆਪਣੇ ਸੱਜੇ ਹੱਥ, ਕੀ ਕਹਿੰਦੇ ਗੁਰੂ ਅਰਜਨ ਦੇਵ ਜੀ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਤਿਕਾਰ ਵਜੋਂ ਅਸੀਂ ਸਤਿਗੁਰਾਂ ਜੀ ਨੂੰ ਸੱਜੇ ਹੱਥ ਰੱਖ ਕੇ ਪਰਕਰਮਾ ਕਰਦੇ, ਤੇ ਜਿਸ ਵਾਰ ਦਸਵੇਂ ਪਾਤਸ਼ਾਹ ਜੀ ਨੇ ਸ਼ਸਤਰ ਪਕੜਾਏ, ਫਿਰ ਪੰਥ ਦੀ ਮਰਿਆਦਾ ਹੈ, ਕਿ ਖੱਬੇ ਤੋਂ ਵੀ ਪਰਿਕਰਮਾ ਕੀਤੀ ਜਾਂਦੀ ਹੈ ਵੀ ਪੁਰਾਤਨ ਮਰਿਆਦਾ ਚੱਲੀ ਜਾਂਦੀ ਇਹ ਸ਼ਸਤਰ ਰੱਖਣ ਤੋਂ ਬਾਅਦ ਆਈ ਪਹਿਲੇ ਸੱਜੇ ਹੱਥ ਰੱਖ ਕੇ ਪਰਿਕਰਮਾ ਹੁੰਦੀ ਇੱਥੇ ਸਤਿਗੁਰੂ ਜੀ ਕਹਿੰਦੇ ਵੀ ਜਦੋਂ ਤੁਸੀਂ ਮਹਿਸੂਸ ਕਰੋਗੇ ਆਪਣੇ ਸੱਜੇ ਹੱਥ ਵੀ ਗੁਰੂ ਮੇਰੇ ਨਾਲ ਖੜਿਆ ਹੈ ਗੁਰੂ ਮੇਰੇ ਨਾਲ ਹੈ ਤਾਂ ਫਿਰ ਤੁਹਾਡੀ ਸਾਰੀ ਜ਼ਿੰਮੇਵਾਰੀ ਜਿਹੜੀ ਖਤਮ ਹੋ ਜਾਏਗੀ ਜਦੋਂ ਗੁਰੂ ਨੂੰ ਸਤਿਕਾਰ ਦੇ ਨਾਲ ਸਮਝੋਗੇ ਨਾਲ
ਸਭਾ ਬਿਕੀ ਪੁਰ ਆਵੀ ਸਭੀ
ਸਾਰਾ ਕੁਝ ਤੁਹਾਨੂੰ ਆਪਣੇ ਆਪ ਹੀ ਫੁਰ ਜਾਣਾ ਉੱਥੇ ਕਹਿਣ ਤੋਂ ਪਹਿਲਾਂ ਹੋਵੇਗਾ
ਚਾਰੋਂ ਵੇਦ ਭੇਦ ਕੋ ਪਾਵੇ
ਤੁਹਾਨੂੰ ਚਾਰੇ ਵੇਦਾਂ ਦਾ ਭੇਦ ਆਪਣੇ ਆਪ ਹੀ ਆ ਜਾਏਗਾ
ਸ਼ਾਸਤਰ
ਛੇ ਸ਼ਾਸਤਰਾਂ ਦੇ ਵੀ ਸਵਾਲ ਕਰੇਗਾ ਉਹਦੇ ਵੀ ਤੁਸੀਂ ਵਕਤੇ ਹੋ ਜਾਓਗੇ
ਅਪਰ ਜੇ ਉਕਤ ਜੁਗਤ ਸਭ ਹੋਏ
ਜਿਹੜੀਆਂ ਉਕਤੀਆਂ ਜੋਤੀਆਂ ਨੇ ਗੱਲ ਸਮਝਾਉਣ ਦਾ ਤਰੀਕਾ ਉਹ ਸਾਰਾ ਆਪਣੇ ਆਪ ਹੀ ਆ ਜਾਣਾ
ਸਾਰ ਪੁਰਾਨਨ ਕੋ ਲਖ ਸੋਏ
ਸਾਰਾ ਪੁਰਾਣਾ ਦਾ ਸਾਰ ਜਿਹੜਾ ਤੱਤ ਹੈ ਉਹ ਆਪਣੇ ਆਪ ਹੀ ਸਮਝ ਜਾਵੇਗਾ
ਨਿਰਭੈ ਸਭ ਮੈਂ ਕਹੀਏ ਬਾਣੀ
ਤੁਸੀਂ ਡਰ ਤੋਂ ਰਹਿਤ ਹੋ ਕੇ ਆਪਣਾ ਜਿਹੜਾ ਪੱਖ ਹੈ ਉੱਥੇ ਰੱਖਣਾ ਕਚਹਿਰੀ ਦੇ ਵਿੱਚ
ਹੇ ਸੁਤ ਪ੍ਰਾਪਤ ਵਿਜੇ ਮਹਾਨੀ
ਕਹਿਣ ਲੱਗੇ ਵੀ ਗੁਰੂ ਨਾਨਕ ਦਾ ਕਾਰਜ ਹੈ ਇਹ ਤੇ ਇਹਦੇ ਵਿੱਚ ਫਤਿਹ ਗੁਰੂ ਨਾਨਕ ਦੀ ਉਹ ਹੋਣੀ ਹੈ ਦੋਖੀ ਨੇ ਪਖੰਡੀ ਨੇ ਹੰਕਾਰੀ ਨੇ ਉਹਨਾਂ ਨੂੰ ਥੋੜੀ ਉੱਤੇ ਜਿੱਤ ਪ੍ਰਾਪਤ ਹੋਣੀ ਇਹ ਸਭ ਨੂੰ ਪਤਾ ਜਾਓ ਤੁਸੀਂ ਧਿਆਨ ਧਰ ਕੇ ਸਤਿਗੁਰਾਂ ਜੀ ਦਾ
ਸ਼ਾਸਤਰਨ ਕੀ ਕਰਤਾ ਜੋਏ
ਜਿਹੜੇ ਸ਼ਾਸਤਰਾਂ ਦੇ ਕਰਤੇ ਨੇ ਰਿਸ਼ੀ ਮੁਨੇ
ਤੁਜ ਸੰਗ ਕਈ ਸਮਰੱਥ ਨ ਸੋਏ
ਉਹਨਾਂ ਰਚਨਹਾਰਿਆਂ ਦੇ ਵਿੱਚ ਤੁਹਾਡੇ ਜਿੰਨੀ ਸਮਰੱਥਾ ਨਹੀਂ ਹੈ ਜਿੰਨੀ ਤੁਹਾਡੇ ਵਿੱਚ ਸਮਰੱਥਾ ਅਸੀਂ ਰੱਖ ਰਹੇ ਹਾਂ
ਇਹ ਉਹਨਾਂ ਬਪਰਨ ਕੀ ਕਿਆ ਗਿਣਤੀ
ਵਿਚਾਰੇ ਜਿਹੜੇ ਉਹ ਰੋਂਦੇ ਫਿਰਦੇ ਹਨ ਬਾਦਸ਼ਾਹ ਦੀ ਕਚਹਿਰੀ ਵਿੱਚ ਇਹਨਾਂ ਵਿਚਾਰਿਆਂ ਦੀ ਗਤੀ ਕੀ ਹੈ
ਸਰਬ ਸੁਰ ਅਸੁਰ ਠਾਨੇ ਬਿਨਤੀ
ਤੁਹਾਡੇ ਅੱਗੇ ਦੇਵੀ ਦੇਵਤੇ ਰਾਕਸ਼ ਦੁਨੀਆਂ ਦੀਆਂ ਸਾਰੀਆਂ ਤਾਕਤਾਂ ਹੱਥ ਜੋੜ ਕੇ ਖੜੀਆਂ ਹੋਣਗੀਆਂ ਅਰਦਾਸਾਂ ਕਰਨਗੀਆਂ
ਇਮ ਸੁਨ ਬਾਕਨ ਧਰਿਓ ਭਰੋਸਾ
ਸਤਿਗੁਰਾਂ ਜੀ ਦੇ ਬਚਨ ਸੁਣ ਕੇ ਭਰੋਸਾ ਯਕੀਨ ਬਣ ਗਿਆ
ਕਰ ਬੰਧਨ ਕੋ ਚਲੇ ਅਦੋਸ਼ਾ
ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਬੇਨਤੀ ਕੀਤੀ ਚਰਨਾਂ ਦੇ ਵਿੱਚ ਮੱਥਾ ਟੇਕਿਆ ਦੋਸ਼ ਤੋਂ ਰਹਿਤ ਗੁਰੂ ਰਾਮਦਾਸ ਜੀ ਮਹਾਰਾਜ ਬਣੇ ਜਿਹੜੇ ਭਾਈ ਜੇਠਾ ਜੀ ਤੋਂ ਚੱਲ ਪੈਂਦੇ ਹਨ
ਲਵਪੁਰੇ ਆਪਣੇ ਗ੍ਰਹਿ ਮੈਂ ਗਏ
ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਪਹਿਲੇ ਆਪਣੇ ਘਰੇ ਜਾਂਦੇ ਨੇ ਲਾਹੌਰ
ਉੱਠੇ ਪ੍ਰਾਤ ਤੇ ਜਾਵਤ ਪਏ
ਅੰਮ੍ਰਿਤ ਵੇਲੇ ਜਾਗ ਪਏ ਤੇ ਸਮੇਂ ਦੇ ਮੁਤਾਬਕ ਕਚਹਿਰੀ ਚ ਪਹੁੰਚਦੇ ਨੇ
ਸੁਣ ਅਕਬਰ ਨੇ ਸਰਬ ਹਕਾਰੇ
ਜਦੋਂ ਪਤਾ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਭੇਜ ਦਿੱਤਾ ਤਾਂ ਜਿਹੜੇ ਸ਼ਿਕਾਇਤ ਕਰਤਾ ਸਨ ਉਹਨਾਂ ਨੂੰ ਅਕਬਰ ਬਾਦਸ਼ਾਹ ਨੇ ਸੱਦ ਲਿਆ
ਦਿਜ ਖੱਤਰੀ ਪਹੁੰਚੇ ਤਬ ਸਾਰੇ
ਬ੍ਰਾਹਮਣ ਵਰਣ ਆਸ਼ਰਮ ਨੂੰ ਮੰਨਣ ਵਾਲੇ ਖੱਤਰੀ ਜਿਨ੍ਹਾਂ ਨੂੰ ਜਾਤੀ ਅਭਿਮਾਨ ਹੈ
ਅਪਰ ਲੋਕ ਅਰ ਸਭ ਉਮਰਾਵ
ਹੋਰ ਜਿਹੜੇ ਉਮਰੇ ਨੇ ਵਜ਼ੀਰ ਨੇ ਬੈਠਣ ਵਾਲੇ ਹੋਰ ਲੋਕ ਨੇ ਦੇਖਣ ਵਾਲੇ ਸੁਣਨ ਵਾਲੇ
ਮਿਲ ਇਕੱਠੇ ਹੋਏ ਤਿਸ ਥਾਂ
ਸਾਰੇ ਇਕੱਠੇ ਹੋ ਜਾਂਦੇ ਹਨ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ
ਸਭਨ ਸੰਗ ਅਕਬਰ ਨੇ ਕਹਿਓ
ਸਾਰਿਆਂ ਨੂੰ ਅਕਬਰ ਬਾਦਸ਼ਾਹ ਨੇ ਕਿਹਾ
ਕੌਣ ਖੋਟ ਇਨ ਮੋਹ ਤੁਮ ਲਇਓ
ਲੈ ਭਾਈ ਗੁਰੂ ਅਮਰਦਾਸ ਜੀ ਨੇ ਆਪਣਾ ਸਿੱਖ ਭੇਜਤਾ ਤੇ ਹੁਣ ਤੁਸੀਂ ਦੱਸੋ ਵੀ ਇਹਨਾਂ ਦੇ ਵਿੱਚ ਦੋਸ਼ ਕਿਹੜਾ ਇਹਨਾਂ ਦੇ ਸਾਹਮਣੇ ਕਹੋ ਪਿੱਛੇ ਤਾਂ ਜੋ ਮਰਜ਼ੀ ਕਹਿ ਦੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਹਮਣੇ ਕਹੋ ਤੇ ਸਾਹਮਣੇ ਦੋਸ਼ ਸਾਬਤ ਕਰੋ ਵਾਸਤਵ ਦੇ ਵਿੱਚ ਸਾਹਮਣੇ ਹੁੰਦੇ ਨਹੀਂ ਦੋਸ਼ ਲਾਉਣ ਵਾਲੇ ਉਹ ਪਿੱਛੋਂ ਹੀ ਦੋਸ਼ ਲਾਉਂਦੇ ਹੁੰਦੇ ਨੇ ਕਿਉਂਕਿ ਦੋਸ਼ ਲਾਉਣਾ ਤੇ ਫਿਰ ਸਾਬਤ ਕਰਨਾ ਅਗਲਾ ਤਾਂ ਕਹੇਗਾ ਨਾ ਵੀ ਸਾਬਤ ਕਰ ਬਈ ਇਸੇ ਕਰਕੇ ਦੋਸ਼ ਲਾਉਣ ਵਾਲੇ ਹਮੇਸ਼ਾ ਪਿੱਛੇ ਹੀ ਹੁੰਦੇ ਨੇ ਸਾਹਮਣੇ ਕਦੇ ਵੀ ਨਹੀਂ ਹੁੰਦੇ ਬਾਦਸ਼ਾਹ ਕਹਿੰਦੇ ਵੀ ਜਿਹੜੇ ਤੁਸੀਂ ਦੋ ਤੁਹਾਨੂੰ ਨਜ਼ਰ ਆਉਂਦੇ ਸਾਬਤ ਕਰੋ, ਹੁਣ ਇਹ ਖੜੇ ਨੇ ਤੁਹਾਡੇ ਸਾਹਮਣੇ ਆ ਗਏ। ਇਹ ਸਾਰੀ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੀ ਦੱਸਣਗੇ ਤੁਹਾਨੂੰ। ਦੱਸੋ ਤੁਹਾਨੂੰ ਕੀ ਖੋਟ ਨਜ਼ਰ ਆਉਂਦੀ ਹੈ ਇਹਨਾਂ ਚ?
ਜਿਸ ਪਰ ਕਰ ਪੁਕਾਰ ਸਭ ਆਏ,
ਕਰਕੇ ਤੁਸੀਂ ਸਾਰਿਆਂ ਨੇ ਫਰਿਆਦ ਕੀਤੀ ਹੈ, ਪੁਕਾਰ ਕੀਤੀ ਹੈ ਵੀ ਸਾਨੂੰ ਖਤਰਾ ਇਹਨਾਂ ਤੋਂ।
ਆਪਣੋ ਧਰਮ ਕਹੋ ਸਮਝਾਏ,
ਇਹਨਾਂ ਸਮਝਾਓ ਆਪਣੇ ਧਰਮ ਬਾਰੇ ਤੁਸੀਂ।
ਦਿਜ ਖਤਰੀ ਪੰਡਤ ਵਿਚਕੇ,
ਜਿਹੜੇ ਉੱਥੇ ਬ੍ਰਾਹਮਣ ਨੇ ਖਤਰੀ ਨੇ ਹੋਰ ਹਨ ਜਿਹੜੇ ਜਾਤੀ ਅਭਿਮਾਨੀ ਨੇ ਜਿਹਨਾਂ ਨੂੰ ਗੁਰੂ ਘਰ ਦੇ ਨਾਲ ਈਰਖਾ, ਚੰਗਾ ਨਹੀਂ ਲੱਗਦਾ ਉਹਨਾਂ ਨੂੰ ਚੜ੍ਹਦੀ ਕਲਾ ਵਾਲਾ ਆਨੰਦ ਵਾਲਾ ਜੀਵਨ।
ਮਤ ਸਰ ਅਗਨ ਜਰਤ ਹੈ ਜੋਈ,
ਜਿਹੜੇ ਈਰਖਾ ਦੀ ਅੱਗ ਦੇ ਵਿੱਚ ਦਿਨ ਰਾਤ ਸੜਦੇ ਹਨ।
ਸੋ ਬੋਲੇ ਇਨ ਖਤਰੀ ਜਾਤ,
ਪਹਿਲਾਂ ਉਹਨਾਂ ਨੇ ਗੱਲ ਕੀਤੀ ਕਹਿੰਦੇ ਜੀ ਇਹਨਾਂ ਦੀ ਜਾਤੀ ਜਿਹੜੀ ਹੈ ਨਾ ਵੀ ਉਹ ਖਤਰੀ ਹੈ, ਇਹ ਖਤਰੀ ਨੇ ਜਾਤੀ ਪੱਖੋਂ, ਇਹਨਾਂ ਦੀ ਜਾਤ ਖਤਰੀ ਹੈ, ਖਤਰੀਆਂ ਚੋ ਇਹ ਭੱਲੇ ਨੇ, ਖਤਰੀਆਂ ਚੋ ਇਹ ਸੋਢੀ ਨੇ, ਖਤਰੀਆਂ ਚੋ ਇਹ ਬੇਦੀ ਨੇ, ਤਹਿਣ ਨੇ। ਵੀ ਹੁਣ ਜਿਹੜੇ ਖਤਰੀ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਮੱਥਾ ਟਿਕਾਉਣ ਦਾ, ਕਿ ਮੱਥਾ ਟਿਕਾਉਣ ਦਾ ਅਧਿਕਾਰ ਸਿਰਫ ਉਹ ਬ੍ਰਾਹਮਣ ਕੋਲ ਹੈ, ਸੰਨਿਆਸੀ ਕੋਲ ਹੈ, ਬ੍ਰਹਮਚਾਰੀ ਕੋਲ ਹੈ, ਇਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ। ਇਹ ਗ੍ਰਿਹਸਥੀ ਬੰਦੇ ਆ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਮੱਥਾ ਟਿਕਾਉਣ ਦਾ। ਪਹਿਲਾ ਤਰਾਜ ਤੇ ਹੈ ਵੀ ਇਹਨਾਂ ਦੀ ਜਾਤ ਖਤਰੀ ਹੈ।
ਆਪਣੋ ਪੰਥ ਕਰਿਓ ਬਖਿਆਤ,
ਇਹਨਾਂ ਨੇ ਤਾਂ ਆਪਣਾ ਹੀ ਪੰਥ ਚਲਾ ਲਿਆ ਨਵਾਂ ਹੀ, ਕੋਈ ਬੇਸ ਨਹੀਂ ਹੈ ਇਹਨਾਂ ਦੇ ਕੋਲ ਕਿਸੇ ਧਰਮ ਦਾ, ਨਵਾਂ ਹੀ ਪੰਥ ਚਲਾਇਆ ਇਹਨਾਂ ਨੇ ਆਪਣਾ।
ਵੇਦ ਰੀਤ ਕੋ ਤਿਆਗਨ ਕਰਿਓ,
ਜਿਹੜੀ ਵੇਦ ਦੀ ਰੀਤ ਹੈ ਉਹਦਾ ਇਹਨਾਂ ਨੇ ਤਿਆਗ ਕਰ ਦਿੱਤਾ।
ਔਰੇ ਮਤ ਆਪਣੇ ਪਰ ਚਰਿਓ,
ਪੂਰਾ ਹੋਰ ਹੀ ਮਤ ਬਣਾ ਲਿਆ ਆਪਣਾ ਨਵਾਂ ਇਹਨਾਂ ਨੇ, ਮੰਨਦੇ ਨੀ ਇਹ ਵੇਦਾਂ ਦੇ ਬੇਸ ਨੂੰ।
ਅਪਰ ਬਾਤ ਤੋਂ ਕਹਿਣੀ ਕਹਾ,
ਹੋਰ ਅਸੀਂ ਕੀ ਕਹੀਏ ਇਹਨਾਂ ਬਾਰੇ।
ਹਿੰਦੂਆਂ ਧਰਮ ਗਾਇਤਰੀ ਮਹਾ,
ਦੇਖੋ ਜੀ ਇਹ ਜਿਹੜਾ ਦੇਸ ਹੈ ਹਿੰਦੁਸਤਾਨ ਹੈ, ਹਿੰਦੂਆਂ ਦਾ ਦੇਸ ਹੈ, ਤੇ ਹਿੰਦੂ ਜਿਹੜੇ ਹਨ ਉਹ ਗਾਇਤਰੀ ਮੰਤਰ ਤੋਂ ਬਿਨਾਂ ਕੋਈ ਕੰਮ ਨਹੀਂ ਸ਼ੁਰੂ ਕਰਦੇ। ਗਾਇਤਰੀ ਮੰਤਰ ਉਸ ਤੋਂ ਬਿਨਾਂ ਧਰਮ ਹੀ ਨਹੀਂ ਚੱਲਦਾ।
ਸੋ ਪੀ ਨੈ ਜਾਣੇ ਨੈ ਜਪੇ,
ਇਹ ਨਾ ਜਾਣਦੇ ਨੇ ਉਹਦੇ ਬਾਰੇ ਤੇ ਨਾ ਜਪਦੇ ਨੇ, ਜਪਣਾ ਕਿੱਥੇ ਇਹਨਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ।
ਗੁਰਬਾਣੀ ਕੁਛ ਔਰੇ ਥਪੇ,
ਆ ਪਤਾ ਨੀ ਕੀ ਪੜ੍ਹਦੇ ਆ, ਉਹਨੂੰ ਕਹਿੰਦੇ ਨੇ ਵੀ ਇਹ ਗੁਰਬਾਣੀ ਹੈ, ਉਹਦਾ ਨਾਮ ਇਹਨਾਂ ਨੇ ਗੁਰਬਾਣੀ ਰੱਖ ਲਿਆ, ਆਪਣੀਆਂ ਗੱਲਾਂ ਬਾਤਾਂ ਬਣਾ ਲਈਆਂ ਤੇ ਉਹਨੂੰ ਕਹਿੰਦੇ ਨੇ ਗੁਰਬਾਣੀ। ਇਹ
ਤਬ ਅਕਬਰ ਨੇ ਇਨ ਦਿਸ਼ ਦੇਖਾ,
ਸਾਰੀਆਂ ਸ਼ਿਕਾਇਤਾਂ ਉਹਨਾਂ ਨੇ ਇੱਕੋ ਹੀ ਸਾਹ ਦੇ ਵਿੱਚ ਕਹਿਤੀਆਂ, ਲਿਖੀਆਂ ਹੋਈਆਂ ਸਨ, ਜੋ ਲਿਖਿਆ ਹੋਇਆ ਸੀ ਕਹਿਤਾ ਜੀ ਆਹ ਕਹਿੰਦੇ ਹਾਂ। ਸੁਣ ਕੇ ਅਕਬਰ ਬਾਦਸ਼ਾਹ ਵੇਖਦਾ ਇੱਧਰ,
ਗਾਇਤਰੀ ਤੁਮ ਧਰਮ ਵਿਸ਼ੇਖਾ,
ਹੁਣ ਅਕਬਰ ਨੂੰ ਕਿਹੜੇ ਇੰਨਾ ਪਤਾ ਸੀ, ਉਹਨੇ ਪਿਛਲੀ ਗੱਲ ਗਾਇਤਰੀ ਕਹੀ ਤੇ ਉਹਨੂੰ ਉੱਤੋਂ ਹੀ ਗੱਲ ਚੁੱਕ ਲਈ, ਕਹਿੰਦਾ ਜੀ ਆਹ ਜਿਹੜੀ ਗਾਇਤਰੀ ਦੀ ਗੱਲ ਕਰਦੇ ਹੈ।
ਸੋ ਪੀ ਪੱਠੀ ਨਾ ਤੁਮਨੇ ਕੈਸੇ,
ਕਹਿੰਦੇ ਵੀ ਕਿਆ ਤੁਸੀਂ ਉਹਦੇ ਬਾਰੇ ਜਾਣਦੇ ਨੀ, ਤੁਸੀਂ ਉਹਨੂੰ ਨਹੀਂ ਪੜ੍ਹਦੇ।
ਹਿੰਦੂ ਧਰਮ ਖਤਰੀ ਕਿਮ ਹੈਸੇ,
ਜਿਹੜੇ ਖਤਰੀ ਨੇ ਉਹ ਵੀ ਇੱਕ ਹਿੰਦੂ ਧਰਮ ਦਾ ਹੀ ਹਿੱਸਾ ਨੇ, ਤੁਸੀਂ ਵੀ ਹਿੰਦੂ ਹੋ ਨਾ, ਹਿੰਦੂ ਖਤਰੀ ਨੇ, ਤੇ ਫਿਰ ਜੇ ਹਿੰਦੂ ਹੋ ਤੁਸੀਂ ਖਤਰੀ ਤਾਂ ਫਿਰ ਤੁਸੀਂ ਗਾਇਤਰੀ ਮੰਤਰ ਬਈ ਤੁਹਾਨੂੰ ਆਉਣਾ ਚਾਹੀਦਾ, ਪੜ੍ਹਨਾ ਚਾਹੀਦਾ ਤੁਹਾਨੂੰ।
ਰਾਮਦਾਸ ਗੁਰ ਬਚਨ ਸੰਭਾਰਾ,
ਤਾਂ ਜਿਸ ਵਕਤ ਉਹਨਾਂ ਨੇ ਗਾਇਤਰੀ ਮੰਤਰ ਦਾ ਸਵਾਲ ਕਰਿਆ ਉਸੇ ਵਕਤ ਭਾਈ ਜੇਠਾ ਜੀ ਨੇ ਧਿਆਨ ਕੀਤਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ, ਕਹਿਣ ਲੱਗੇ ਪਾਤਸ਼ਾਹ ਵੀ ਹੁਣ ਤੁਸੀਂ ਵਰਤਣਾ, ਤੁਸੀਂ ਆਪ ਹੀ ਦੇਣਾ ਜਵਾਬ ਇਹਨਾਂ ਦਾ, ਮੇਰੇ ਵਿੱਚ ਸਮਰੱਥਾ ਨਹੀਂ ਹੈ, ਆਪਾਂ ਪੜ੍ਹਿਆ ਹੀ ਨਹੀਂ ਕਦੇ, ਆਪਾਂ ਨੂੰ ਲੋੜ ਹੀ ਨਹੀਂ ਪਈ। ਧਿਆਨ ਧਰਿਆ ਗੁਰੂ ਅਮਰਦਾਸ ਜੀ ਦਾ, महसूस किया सज्जे हाथ गुरु अमरदास जी महाराज खड़े हन
पूजा दाइनी दिशा निहारा
सतगुरां जी दा हुक्म से तुरन लग्या
सब विद्या प्राप्त पी ऐसे
सारी विद्या इस तरह प्राप्त हो गई
चिरंकाल पट पावे जैसे
बहुत लंबे समय तो पढ़ते आ रहे ने अभ्यास करते आ रहे हन
बोली रामदास संग शाहू
बादशाह अकबर दे सामने कहन लगे
पठे गायत्री हम तुम पाहू
कहने जी पढ़ देने तुहाडे कोल जे तुसी सुननी है इन्हां ने सुननी के तुसी सुननी है असीं पढ़ देने पढ़ दिए दसो पढ़ देने जे कहने भी इन्हां नूं पढ़नी नहीं ना आउंदी असि पढ़ देने
अर्थ समेत सुनावे सारी
असि अर्थ भी कर देवांगे नाल ही उस दे
जो आशे है ताए मजारी
जेड़ा आशा ओदे विच रखिया है तुहानू दस देने
सबके बीच पाठ तिस पढ़े
सारियां दे विच असि पाठ पढ़ देने
पाप पुन सब इन सिर चढ़े
असि पाठ करांगे ते इत्थे पाठ करन जेड़ा पाप ते पुन्ना नो ओ इन्हां नू लगूगा जेड़े कहने भी पढ़ के सुनाओ क्योंकि सानू तो पढ़न की लोड़ नहीं है ये कहने है ना भी पढ़ के सुनाओ इन्हां नू आउंदा नहीं हुण पाप पुन लगना है इन्हां नू क्योंकि जेड़े कहने भी गायत्री मंत्र पढ़ के सुनाओ गायत्री मंत्र की इन्हां दी मर्यादा भी रखी हुई है कोई भी कदों पढ़ना है किवें पढ़ना सा चढ़ते सूरज नाल पढ़ना है पानी कोल रखना है धूप तकाउणी हुण मर्यादा ते इत्थे तुहाडी कचहरी दे विच पूरी होनी नहीं फिर ना कल नूं रौला पा लियो भी मर्यादा भंग हो गई गज के आखो सतनाम
श्री वाहे
इन्हां ने फिर कहना जी मर्यादा भंग हो गई ओह नहीं सुनना इन्हां दा भी मंत्र ठीक पढ़िया कि नहीं फिर मर्यादा का रौला पै जाना है हुण इन्हां नूं पुछ लो भी पाप पुन इन्हां नूं लगना है धर्म दे उत्ते मर्यादा बहुत ज्यादा हावी है बहुत रौला मर्यादा दा ते जेड़ी गल करन वाली ओ नहीं करदे हैं बस मर्यादा चुकी फिरदे मर्यादा चुकी फिरदे तां ते गुरु रामदास जी ने कहता पुछ लो भी पाप पुन इन्हां नूं लगना है फिर रौला ना पाउण इह गुरु जी ने कहता अकबर बादशाह नूं स्पष्ट
इम कै तुन की नसीस पात
चुप करके जे हुण कहिंदे भी मर्यादा नहीं फिर वो कहिंदे पुछिया क्यों भाई पहला ख्याल रखना ती तुसी हुण ये सुन के अकबर ने कहा भी कोई गल नहीं ये कहने है भी तुहानू आउंदा नहीं है ते तुसी सुनाओ तां बादशाह दे कहण ते भाई जेठा जी ने
सकल अर्थ को कै बखियात
सारे अर्थ उदे समझा दिते
ओ अंकार उचारण करियो
जेड़ा गुरु नानक दे घर दा मंत्र है इको अंकार पहला ओ कहना कीता
सुन तुन वायु गमनत थिरियो
इस वक्त गुरु रामदास जी महाराज अकबर बादशाह जी कचहरी विच खड़े ने जिस वक्त उन्होंने अपने कंठ तो उचारण किया आवाज का असर होंगे भी जिन्ना अंदर गहरा बंदा उन्ना ही उदे बोलन दे विच गहरापन होंगे किन्ना अंदर नू गया कोई आपा कहिंदे भी जिन्ना धरती थले जाओ उन्ना पानी वधिया होंगे उपर पानी वधिया नहीं है थले बोर क्यों करते 300 फुट ते क्यों जाते पानी पीण योग नहीं है उपर इसे तरह अभ्यासी जेड़े हन अपने अंदर किन्ना गहरा जांदे ने फिर उन्ना ही उन्हां दी आवाज दे विच दम होया करदा है उन्ना ही उन्हां दे बोलण दा फिर गहरा असर हुंदा है मानो हवा रुक गई ते कोई भी आवाज नहीं आ रही किसे दी हवा दे चलण दी आवाज भी नहीं आ रही सां सां दी आवाज भी नहीं आ रही जदों बोले
ਪਾਥਰ ਮ੍ਰਿਦੁਲ ਤਾਂ ਹੋਏ ਗਏ।
ਐਸੇ ਨਰਮ ਹਿਰਦੇ ਦੇ ਮਾਲਕ ਉਹਨਾਂ ਦੇ ਬੋਲਣ ਦੇ ਨਾਲ ਪੱਥਰ ਦਿਲ ਨਰਮ ਹੋ ਜਾਂਦੇ ਹਨ।
ਸੁਣ ਸਭ ਲੋਕ ਬਿਸਮਤੇ ਪਏ,
ਸਾਰੇ ਲੋਕ ਹੈਰਾਨ ਹੋ ਜਾਂਦੇ ਹਨ ਸੁਣਨ ਵਾਲੇ।
ਦ੍ਰਵਿਓ ਸੁਮਨ ਸਭ ਕੋ ਤਿਸ ਕਾਲ,
ਸਾਰਿਆਂ ਦੇ ਮਨ ਦੇ ਉੱਤੇ ਅਸਰ ਹੋ ਗਿਆ। ਜਿਹੜੇ ਕਹਿੰਦੇ ਵੀ ਅਸੀਂ ਤਾਂ ਜਨਮ ਤੋਂ ਹੀ ਪੜ੍ਹਦੇ ਆ ਰਹੇ ਹਾਂ ਗਾਇਤਰੀ ਮੰਤਰ, ਪਰ ਉਹਨਾਂ ਦਾ ਹਿਰਦਾ ਜਿਹੜਾ ਉਹ ਨਹੀਂ ਦਰਵਿਆ। ਪਰ ਇੱਕ ਵਾਰੀ ਮੰਤਰ ਕਹਿਣ ਦੇ ਨਾਲ ਸੁਣਨ ਵਾਲਿਆਂ ਦਾ ਹਿਰਦਾ ਦਰਵ ਗਿਆ। ਅੱਖਰ ਤਾਂ ਕਿਸੇ ਦੇ ਮੁਤਾਜ ਨਹੀਂ ਹੈ। ਹੁਣ ਭਾਸ਼ਾ ਦੇ ਉੱਤੇ ਕੋਈ ਕਬਜ਼ਾ ਕਰ ਲਵੇ ਜੀ ਇਹ ਭਾਸ਼ਾ ਸਾਡੇ ਭਾਸ਼ਾ ਦੇ ਵਿੱਚ ਹੀ ਮੰਤਰੀ ਹੁੰਦਾ ਤੇ ਸਾਡਾ ਹੋ ਗਿਆ, ਕਹੀ ਜਾਓ। ਭਾਸ਼ਾ ਕਿਸੇ ਦੀ ਮੁਤਾਜ ਨਹੀਂ, ਭਾਸ਼ਾ ਨੂੰ ਕੋਈ ਬੋਲ ਸਕਦਾ ਤੇ ਮੰਤਰ ਭਾਸ਼ਾ ਦੇ ਵਿੱਚ ਹੀ ਹੁੰਦਾ। ਐਵੇਂ ਕਬਜ਼ੇ ਕੀਤੇ ਹੋਏ ਨੇ। ਜਦੋਂ ਪੜ੍ਹ ਕੇ ਸੁਣਾਇਆ ਮੰਤਰ, ਸਭ ਦੇ ਹਿਰਦੇ ਨਰਮ ਹੋ ਗਏ।
ਤੂਸ਼ਨ ਪੰਡਿਤ ਕੀਨ ਵਿਸਾਲ,
ਉਹ ਜਿਹੜੇ ਬਹੁਤਾ ਰੋਲਾ ਪਾਉਣ ਵਾਲੇ ਸਨ ਪੰਡਿਤ, ਪੜ੍ਹੇ ਲਿਖੇ ਲਿਆਂਦੇ ਸਨ ਨਾ ਖੱਟ ਸ਼ਾਸਤਰੀ, ਇਹ ਗੱਲ ਕਰਨਗੇ, ਉਹ ਸਾਰਿਆਂ ਦੀ ਜ਼ਬਾਨ ਬੰਦ ਹੋ ਗਈ, ਚੱਲਿਓ ਨੀ ਉਸ ਤੋਂ ਬਾਅਦ। ਵੀ ਆਪਾਂ ਤਾਂ ਇੱਥੇ ਝੂਠੇ ਹੋ ਗਏ, ਹੁਣ ਆਪਾਂ ਅਗਲੀ ਗੱਲ ਕਿਵੇਂ ਕਰੀਏ? ਇੱਕ ਦੂਏ ਵੱਲ ਵੇਖਦੇ ਵੀ ਤੂੰ ਕਹਿੰਦਾ ਸੀ ਵੀ ਇਹ ਪੜ੍ਹਦੇ ਨੀ, ਇਹਨਾਂ ਨੂੰ ਆਉਂਦਾ ਨੀ ਹੈ। ਹੁਣ ਵੇਖਦੇ ਬਿਟ ਬਿਟ ਇੱਕ ਦੂਸਰੇ ਵੱਲ,
ਸੀਤਲ ਹਿਰਦੇ ਪਏ ਸਭ ਕੇਰ,
ਸਾਰਿਆਂ ਦੇ ਮਨ ਨੂੰ ਸ਼ਾਂਤੀ ਆ ਗਈ।
ਪ੍ਰਗਟੀ ਪ੍ਰੀਤ ਰਹੇ ਮੁਖ ਹੇਰ,
ਤੇ ਸਾਰਿਆਂ ਦਾ ਮੂੰਹ ਫਿਰ ਗਿਆ, ਈਰਖਾ ਦੀ ਥਾਂ ਤੇ ਪ੍ਰੇਮ ਪੈਦਾ ਹੋ ਗਿਆ।
ਅਚਰ ਚਰੇ ਚਰ ਅਚਰ ਪਏ ਜਬ,
ਜਿਹੜੇ ਜੜ ਸਨ ਉਹ ਚੇਤਨ ਹੋ ਗਏ ਤੇ ਚੇਤਨ ਜੜ ਹੋ ਜਾਂਦੇ ਹਨ।
ਕਿਆ ਗਿਣਤੀ ਨਰ ਬਪਰਨ ਕੀ ਤਬ,
ਉਸ ਵਕਤ ਫਿਰ ਵਿਚਾਰੇ ਮਨੁੱਖ ਦੀ ਗਿਣਤੀ ਕੀ ਰਹਿ ਜਾਂਦੀ ਹੈ।
ਅਕਬਰ ਅਤ ਪ੍ਰਸੰਨ ਹੋਏ ਗਏ,
ਅਕਬਰ ਬਹੁਤ ਖੁਸ਼ ਹੋਇਆ ਜਦੋਂ ਭਾਈ ਜੇਠਾ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਣਾਇਆ ਗਾਇਤਰੀ ਮੰਤਰ।
ਸਭਨ ਸੁਣਾਏ ਬਖਾਨਤ ਪਏ,
ਅਰਥ ਦੱਸਤ, ਕਹਿੰਦੇ ਜੀ ਅਸੀਂ ਪਰਮਾਤਮਾ ਦੀ ਅੰਸ਼ ਹੈ, ਉਹਦਾ ਧਿਆਨ ਧਰਦੇ ਹਾਂ ਤਾਂ ਕਿ ਉਹ ਸਾਨੂੰ ਸਹੀ ਪ੍ਰੇਰਣਾ ਦੇਵੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਇੰਨਾ ਕੁ ਅਰਥ ਹੈ ਗਾਇਤਰੀ ਮੰਤਰ ਦਾ ਕਿ ਅਸੀਂ ਰੱਬ ਦੀ ਅੰਸ਼ ਹੈ, ਉਹਦਾ ਧਿਆਨ ਇਸ ਕਰਕੇ ਧਰਦੇ ਹਾਂ ਵੀ ਸਾਨੂੰ ਉਹ ਸਹੀ ਪਾਸੇ ਲਾਵੇ, ਸਾਨੂੰ ਸਹੀ ਪ੍ਰੇਰਣਾ ਦੇਵੇ। ਪਰ ਇੰਨਾ ਹੀ ਭਾਵ ਹੈ। ਸੋ ਅਕਬਰ ਬੜਾ ਖੁਸ਼ ਹੋਇਆ, ਪੁੱਛਿਆ ਉਹਨਾਂ ਨੂੰ ਹੁਣ ਸੁਣਾਓ ਭਾਈ ਦੱਸੋ, ਤੁਸੀਂ ਸਾਰੇ ਝੂਠ ਬੋਲਦੇ ਹੋ ਨਾ, ਤੁਸੀਂ ਕਹਿੰਦੇ ਇਹਨਾਂ ਨੂੰ ਗਾਇਤਰੀ ਮੰਤਰ ਆਉਂਦਾ ਨਹੀਂ ਹੈ, ਜੇ ਆਉਂਦਾ ਨਹੀਂ ਫਿਰ ਸੁਣਾਇਆ ਕਿਵੇਂ? ਫਿਰ ਤੁਹਾਨੂੰ ਅਰਥ ਵੀ ਦੱਸ ਦਿੱਤੇ ਉਹਨਾਂ ਨੇ, ਹੁਣ ਦੱਸੋ ਕੀ ਬਾਕੀ ਰਹਿ ਗਈ। ਸਾਰਿਆਂ ਵੱਲ ਵੇਖਿਆ ਅਕਬਰ ਬਾਦਸ਼ਾਹ ਨੇ,
ਪਰਮੇਸ਼ਰ ਦਰਵੇਸ਼ ਜਦੋ,
ਕਹਿਣ ਲੱਗੇ ਗੱਲ ਸੁਣੋ, ਪਰਮਾਤਮਾ ਤੇ ਪਰਮਾਤਮਾ ਦੇ ਜਿਹੜੇ ਬੰਦੇ ਹੁੰਦੇ ਨਾ ਉਹਨੂੰ ਮੰਨਣ ਵਾਲੇ,
ਨਹੀਂ ਭੇਦ ਏਕੋ ਕੈਸੋ,
ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਫਰਕ ਨਾ ਸਮਝੋ, ਜਿਹੜਾ ਰੱਬ ਦਾ ਬੰਦਾ ਦਰਵੇਸ਼ ਹੈ ਰੱਬ ਦੇ ਨਾਲ ਇੱਕਮਿੱਕ ਹੋਇਆ, ਭੇਦ ਹੋ ਗਿਆ।
ਇਨ ਸੋ ਸਮਤਾ ਤੁਮ ਹੋਏ ਨਾਈ,
ਤੇ ਤੁਸੀਂ ਉਹਦੀ ਬਰਾਬਰੀ ਕਦੇ ਵੀ ਨਹੀਂ ਕਰ ਸਕਦੇ। ਫਰਕ ਨਾ ਸਮਝੋ, ਬਰਾਬਰੀ ਨਾ ਕਰੋ ਉਹਦੀ। ਹੈ ਤਾਂ ਉਹ ਪੰਜਾਂ ਤੱਤਾਂ ਦਾ ਮਨੁੱਖ ਹੀ ਹੁੰਦਾ, ਪਰ ਉਹ ਆਤਮਾ ਕਰਕੇ ਪਰਮਾਤਮਾ ਵਿੱਚ ਲੀਨ ਹੋ ਗਿਆ। ਭੇਦ ਨਾ ਜਾਣੋ ਮਾਨਸ ਦੇਹਾ, ਇਹ ਨਾ ਸਮਝੋ ਵੀ ਇਹ ਵੀ ਸਾਡੇ ਵਰਗਾ ਹੀ ਸਰੀਰ ਹੈ, ਨਾ ਉਹਦੀ ਸੁਰਤ ਸੱਚ ਦੇ ਵਿੱਚ ਟਿਕ ਗਈ ਤੇ ਆਪਾਂ ਉਹਦੀ ਬਰਾਬਰੀ ਨਹੀਂ ਕਰ ਸਕਦੇ। ਉਹ ਸਭ ਤੋਂ ਉੱਚਾ ਹੁੰਦਾ, ਜਿਸ ਨੂੰ ਬਖਸ਼ੇ ਸਿਵਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੁੰਦਾ ਜਿਹਨੂੰ ਮਾਲਕ ਨੇ ਸਿਵਤ ਸਲਾਹ ਬਖਸ਼ਤੀ। ਤੇ ਤੁਸੀਂ ਮੱਥਾ ਟੇਕਣਾ ਇੱਕ ਪਾਸੇ ਰਹਿ ਗਿਆ, ਮੰਨਣਾ ਇੱਕ ਪਾਸੇ ਰਹਿ ਗਿਆ, ਤੁਸੀਂ ਈਰਖਾ ਕਰਦੇ ਹੋ। ਐ ਨੀ ਬਰਾਬਰੀ ਕਰੀ ਦੀ ਹੁੰਦੀ ਰੱਬ ਦੇ ਪਿਆਰਿਆਂ ਦੇ।
ਇਹ ਸਾਚੇ ਤੁਮ ਮਿੱਥਿਆ ਮਾਈ,
ਹੁਣ ਤੁਸੀਂ ਮੰਨੋ ਵੀ ਇਹ ਸੱਚੇ ਨੇ ਤੇ ਤੁਸੀਂ ਝੂਠੇ ਹੋ, ਮੰਨੋ ਇੱਥੇ ਖੜ ਕੇ ਵੀ ਹਾਂ ਅਸੀਂ ਝੂਠੇ ਹਾਂ। ਜੇ ਹੋਰ ਕਿਸੇ ਗੱਲ ਦਾ ਜਵਾਬ ਲੈਣਾ ਉਹ ਪੁੱਛ ਲਓ, ਉਹਨਾਂ ਨੂੰ ਦੱਸ ਦੇਣਗੇ ਤੁਹਾਨੂੰ। ਪੁੱਛ ਲਓ ਹੁਣ, ਤਸੱਲੀ ਕਰ ਲਓ, ਪਰ ਕੱਲ ਨੂੰ ਫਿਰ ਸ਼ਿਕਾਇਤ ਨਾ ਨਾ ਕਰਿਓ। ਹੁਣ ਪੁੱਛ ਲਓ ਕੀ ਪੁੱਛਣਾ ਤੁਸੀਂ। ਇਹ ਚਾਰ ਵਰਣਾਂ ਨੂੰ ਨਹੀਂ ਮੰਨਦੇ, ਚਾਰ ਆਸ਼ਰਮਾਂ ਨੂੰ ਨਹੀਂ ਮੰਨਦੇ, ਤੁਹਾਡੇ ਵਾਂਗੂ ਨਹੀਂ ਮੰਨਦੇ, ਕਿਉਂਕਿ ਤੁਸੀਂ ਆਸ਼ਰਮਾਂ ਦੇ ਵਿੱਚ ਵਰਣਾਂ ਵਿੱਚ ਸੰਸਾਰ ਨੂੰ ਵੰਡਿਆ ਹੋਇਆ। ਇਹਨਾਂ ਨੇ ਵੰਡਿਆ ਨਹੀਂ, ਇਹਨਾਂ ਨੂੰ ਇਕੱਠਾ ਕੀਤਾ ਹੋਇਆ। ਚਾਰੇ ਵਰਣ ਸਾਡੇ ਵਿੱਚ ਨੇ, ਚਾਰੇ ਆਸ਼ਰਮ ਸਾਡੇ ਸਰੀਰ ਦੇ ਵਿੱਚ ਨੇ। ਇਹ ਮਨ ਦੀਆਂ ਅਵਸਥਾ ਦਾ ਜ਼ਿਕਰ ਹੈ, ਨਾ ਕਿ ਇਹ ਬਾਹਰੋਂ ਵੰਡ ਕੀਤੀ ਹੋਈ ਹੈ ਵੀ ਕੌਣ ਕੱਤਰੀ, ਕੌਣ ਬ੍ਰਾਹਮਣ, ਕੌਣ ਸ਼ੂਦਰ ਵੈਸ਼। ਨਹੀਂ ਨਹੀਂ, ਅਸੀਂ ਖੁਦ ਹੀ ਸਾਰਾ ਕੁਝ ਹੈ, ਸਭ ਕੁਝ ਇਕੱਠਾ ਕੀਤਾ ਹੋਇਆ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਸਾਂਝਾ। ਪਾਤਸ਼ਾਹ ਜੀ ਤਾਂ ਕਹਿੰਦੇ ਵੀ ਉਧਰ ਸਿਮਰ ਚੰਡਾਲ, ਜਿਹੜਾ ਕਹਿੰਦੇ ਚੰਡਾਲ ਹੈ ਨਾ, ਚੰਡਾਲ ਕਹਿੰਦੇ ਵੀ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਮੁਰਦਿਆਂ ਦਾ ਸੰਸਕਾਰ ਕਰਦਾ, ਉਹਦੀ ਰੋਜੀ ਰੋਟੀ ਕਿਸੇ ਦੇ ਮਰਨ ਤੇ ਹੈ ਵੀ ਕੋਈ ਮਰੇਗਾ ਆਏਗਾ ਤੇ ਮੇਰੀ ਰੋਜੀ ਰੋਟੀ ਚੱਲੇਗੀ। ਉਹਦੀ ਸੋਚ ਕਰਕੇ ਉਹਨੂੰ ਚੰਡਾਲ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਵੀ ਇਹਦੀ ਸੋਚ ਚੰਗੀ ਨਹੀਂ ਹੈ, ਉਹਦੀ ਰੋਜੀ ਰੋਟੀ ਐਸੀ ਹੈ। ਪਰ ਸਾਹਿਬ ਜੀ ਕਹਿੰਦੇ ਇਹੋ ਜਿਹੀ ਸੋਚ ਜਿਹਦੀ ਹੈ ਨਾ, ਜਿਹੜਾ ਕਹਿੰਦਾ ਵੀ ਕੋਈ ਮਰੇ ਤੇ ਮੇਰਾ ਕੰਮ ਸਮਰੇ, ਕਿ ਉਹ ਮੰਤਰ ਹੈ ਗੁਰੂ ਮੰਤਰ ਵਾਹਿਗੁਰੂ, ਤੇ ਉਹਦਾ ਵੀ ਉਧਾਰ ਕਰ ਦਿੰਦਾ, ਉਹਦੀ ਵੀ ਸੋਚ ਬਦਲ ਦਿੰਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਤੁਸੀਂ ਕਹਿੰਦੇ ਵੀ ਸ਼ੂਦਰ ਨੀ ਜਪ ਸਕਦਾ, ਇਹਨੂੰ ਸ਼ੂਦਰ ਨੂੰ ਤੁਸੀਂ ਬੰਦਾ ਹੀ ਨਹੀਂ ਗਿਣਦੇ, ਫਿਰ ਕੌਣ ਚੰਗਾ ਭਾਈ, ਤੁਸੀਂ ਚੰਗੇ ਕਿ ਇਹ ਚੰਗੇ? ਤੁਸੀਂ ਕਹਿੰਦੇ ਆਪਣਾ ਆਪਣਾ ਭਲਾ ਕਰਨਾ, ਇਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਕਹਿੰਦੇ ਸਾਰਿਆਂ ਦਾ ਭਲਾ ਕਰਨਾ, ਫਿਰ ਤੁਸੀਂ ਚੰਗੇ ਹੋਏ ਕਿ ਚੰਗੇ ਹੋਏ? ਚੰਗੀ ਲਾ ਪਾ ਬਾਦਸ਼ਾਹ ਅਕਬਰ ਨੇ ਕੀਤੀ ਕਚਹਿਰੀ ਦੇ ਵਿੱਚ।
ਵੇਦ ਪੁਰਾਣ ਕਯੋ ਇਨ ਕਰਿਓ,
ਕਹਿਣ ਲੱਗੇ ਵੀ ਵੇਦ ਪੁਰਾਣ ਸਿਮਰਤੀਆਂ ਕਹਿੰਦੀਆਂ ਕੀ ਨੇ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਪੋਛੀਆਂ। ਕੀ ਕਹਿੰਦੇ ਨੇ? ਵੇਦ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਇਹ ਕਾਹਦੇ ਆਸਰੇ ਖੜੇ ਨੇ ਵੇਦ ਭਾਈ? ਸਿਮਰਤੀਆਂ ਸ਼ਾਸਤਰ ਕਾਹਦੇ ਆਸਰੇ ਖੜੇ ਨੇ? ਜੇ ਕਿਸੇ ਨੇ ਸਿਮਰਨ ਕੀਤਾ, ਉਹ ਟਕਾ ਦੇ ਵਿੱਚ ਆਇਆ ਤੇ ਉਹਨੂੰ ਅੰਦਰੋਂ ਗਿਆਨ ਹੋਇਆ, ਗਿਆਨ ਤਾਂ ਸਿਮਰਨ ਦੇ ਨਾਲ ਹੋਇਆ ਨਾ, ਸਿਮਰਨ ਪਹਿਲਾਂ ਨਾ, ਫਿਰ ਉਹੀ ਸਿਮਰਨ ਇਹਨਾਂ ਨੇ ਅੱਗੇ ਰੱਖਤਾ। ਇਸ ਕਰਕੇ ਭਾਈ ਸਾਰੇ ਗ੍ਰੰਥ ਵੀ, ਕੋਈ ਦੁਨੀਆਂ ਦਾ ਗ੍ਰੰਥ ਕਿਸੇ ਨੂੰ ਕਰਾ ਹੀ ਨਹੀਂ ਪਾਉਂਦਾ। ਕੋਈ ਗ੍ਰੰਥ ਉਹ ਮਨੁੱਖ ਨੂੰ ਸੇਧ ਹੀ ਦਿੰਦਾ, ਚੰਗੇ ਵਾਸਤੇ ਕਹਿੰਦਾ, ਕੋਈ ਨੀ ਮਾੜਾ ਕਹਿੰਦਾ, ਕਿਹੜਾ ਗ੍ਰੰਥ ਫਰਕ ਪੈਂਦਾ ਕਿਸੇ ਵਿੱਚ? ਇਹਦਾ ਅਸੀਂ ਗ੍ਰੰਥਾਂ ਤੇ ਕਬਜ਼ੇ ਕਰ ਲਏ ਤੇ ਅਸੀਂ ਫਰਕ ਪਾਉਣ ਵਾਲੇ ਬਣ ਗਏ। ਗ੍ਰੰਥ ਤਾਂ ਕੋਈ ਨੀ ਫਰਕ ਪਾ ਰਿਹਾ ਕਿਸੇ ਦੇ ਵਿੱਚ, ਕੋਈ ਵੀ ਨੀ ਪਾਉਂਦਾ। ਹਰ ਇੱਕ ਦੇ ਲਈ ਸਾਂਝਾ ਉਪਦੇਸ਼ ਹਰ ਇੱਕ ਗ੍ਰੰਥ ਦੇ ਵਿੱਚ, ਪਰ ਅਗਲਿਆਂ ਨੇ ਕਬਜ਼ਾ ਕਰਦੇ ਆ। ਆ ਪਿੱਛੇ ਸ਼ਾਹੀ ਇਮਾਮ ਨੇ ਦਿੱਲੀ ਤੋਂ ਕਿਹਾ ਜੀ, ਅੱਲਾਹ ਕਹਿਣ ਦਾ ਅਧਿਕਾਰ ਕੇਵਲ ਮੁਸਲਮਾਨ ਨੂੰ ਹੈ। ਮੈਂ ਬਾਣੀ ਦੇ ਵਿੱਚ ਤਾਂ ਭਗਤ ਕਹਿ ਰਹੇ ਨੇ, ਖੁਦਾ ਦਾ ਨਾਂ ਲੈਂਦੇ ਨੇ, ਇਹ ਕਿਵੇਂ ਬੰਦ ਹੋਊਗਾ ਹੁਣ? ਬਈ ਖੁਦਾ ਦੇ ਉਹ ਤੇ ਸਾਡਾ ਹੀ ਅਧਿਕਾਰ ਹੈ, ਰਾਮ ਨਾਮ ਤੇ ਸਾਡਾ ਹੀ ਅਧਿਕਾਰ ਹੈ। ਗੁਰਮੁਖੋ ਇਹ ਪਰਮਾਤਮਾ ਦੇ ਨਾਮ ਨੇ, ਇਹ ਸਰੀਰਾਂ ਦੇ ਨਾਮ ਨਹੀਂ ਹਨ। ਸਰੀਰ ਸਾਡੇ ਹੋ ਸਕਦੇ ਆ, ਕਬਜ਼ੇ ਕਰ ਲਓ, ਪਰ ਇਹ ਪਰਮਾਤਮਾ ਦੇ ਨਾਮ ਹੈ, ਇਹਨਾਂ ਨੂੰ ਕੋਈ ਵੀ ਜਪ ਸਕਦੇ, ਸੋ ਕਬਜ਼ੇ ਕਰ ਦੇ। ਇੱਥੋਂ ਫਿਰ ਗੜਬੜ ਹੋ ਗਈ, ਸਾਰੇ ਗ੍ਰੰਥ ਇਹੀ ਕਹਿੰਦੇ ਹਨ।
ਤੁਮ ਕਹਿ ਬੇ ਮਾਤਰ ਮੈਂ ਥਿਰਿਓ,
ਕਹਿਣ ਲੱਗੇ ਵੀ ਤੁਸੀਂ ਨਾ ਸਿਰਫ ਗ੍ਰੰਥਾਂ ਦੀਆਂ ਗੱਲਾਂ ਕਰਦੇ ਹੋ, ਪੜ੍ਹਦੇ ਹੋ,
ਕਿਉਂ ਨਾ ਕਹੋ ਅਬ ਸਨਮੁਖ ਬਾਣੀ,
ਪਰ ਉਹਨਾਂ ਗੱਲਾਂ ਦੀ ਕਦੇ ਵਿਚਾਰ ਨਹੀਂ ਤੁਸੀਂ ਕਰਦੇ, ਅਮਲ ਦੇ ਵਿੱਚ ਨਹੀਂ ਲਿਆਉਂਦੇ। ਇਹ ਚਾਹੇ ਪੜ੍ਹਦੇ ਨਹੀਂ, ਪਰ ਇਹਨਾਂ ਦੇ ਕੋਲ ਅਮਲ ਜ਼ਰੂਰ ਹੈ, ਇਸੇ ਕਰਕੇ ਹੁਣ ਤੁਹਾਨੂੰ ਇਹਨਾਂ ਦੇ ਸਾਹਮਣੇ ਗੱਲ ਨਹੀਂ ਆ ਰਹੀ। ਤੁਹਾਡੇ ਕੋਲ ਰਟਾ ਹੈ, ਇਹਨਾਂ ਦੇ ਕੋਲ ਸਾਰ ਪਿਆ।
ਅਰਥ ਸਹਿਤ ਗਾਇਤਰੀ ਬਖਾਨੀ,
ਹੁਣ ਦੱਸੋ ਵੀ ਅਰਥ ਗਲਤ ਕੀਤੇ ਨੇ ਜਾਂ ਠੀਕ ਨੇ? ਜੇ ਗਲਤ ਕੀਤੇ ਤਾਂ ਠੀਕ ਕਰਾ ਲਓ ਭਾਈ, ਸਹੀ ਅਰਥ ਕੀਤਾ ਗਿਆ।
ਇਸ ਮੈਂ ਕਰੋ ਪ੍ਰਸ਼ਨ ਜੇ ਜਾਣੋ,
ਹੁਣ ਤੁਸੀਂ ਸਵਾਲ ਕਰੋ ਜੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ।
ਨਾ ਤਾਂ ਅਬ ਬੰਧਨ ਕੋਠਾਨੋ,
ਨਹੀਂ ਤਾਂ ਫਿਰ ਹੁਣ ਮੱਥਾ ਟੇਕੋ, ਹੱਥ ਜੋੜ ਕੇ ਕਹੋ ਵੀ ਸਾਥੋਂ ਗਲਤੀ ਹੋ ਗਈ, ਮੱਥਾ ਟੇਕੋ ਇਹਨਾਂ ਨੂੰ।
ਭਿੱਖ ਅਕਬਰ ਕੋ ਤੇਜ ਬਿਸਾਲਾ।
ਇਸ ਵਕਤ ਉਹਨਾਂ ਨੇ ਅਕਬਰ ਦਾ ਰੁੱਖ ਵੇਖਿਆ ਨਾ, ਬਈ ਉੱਚਾ ਬੋਲ ਰਿਹਾ। ਰੁੱਖ ਦੇਖ ਕੇ ਬਾਦਸ਼ਾਹ ਦਾ
ਝੂਠੇ ਹੋਏ ਸਕਲ ਤਿਸ ਕਾਲਾ।
ਝੂਠੇ ਪੈ ਗਏ ਕਚਹਿਰੀ ਦੇ ਵਿੱਚ ਸਾਰੇ।
ਬਾਕ ਨ ਕਿਨੂ ਉਚਾਰਨ ਕੀਨਾ।
ਗੱਲ ਹੀ ਨੀ ਕਿਸੇ ਨੂੰ ਆਉਂਦੀ, ਸਭ ਦੀਆਂ ਜਵਾਨਾਂ ਬੰਦ ਹੋ ਗਈਆਂ।
ਉੱਠ ਸਭ ਨੇ ਘਰ ਮਾਰ ਗਲੀਨਾ।
ਮੱਥਾ ਤਾਂ ਨੀ ਟੇਕਿਆ ਕਿਉਂਕਿ ਹੰਕਾਰੀ ਸਨ, ਪਰ ਉਥੋਂ ਫਿਰ ਆਪਣਾ ਜਾ ਮੂੰਹ ਲੈ ਕੇ ਕਚਹਿਰੀ ਤੋਂ ਨਿਕਲ ਗਏ ਹਾਰ ਖਾ ਕੇ। ਮੂੰਹ ਦਿਖਾਉਣ ਜੋਗੇ ਨਹੀਂ ਰਹੇ ਕਚਹਿਰੀ ਦੇ ਵਿੱਚ। ਨਿੰਦਕ ਕਾ ਮੁੱਖ ਈਹਾਂ ਊਹਾਂ ਕਾਲਾ। ਜਿਹੜਾ ਭਾਈ ਸੱਚ ਦੀ ਨਿੰਦਿਆ ਕਰਦਾ ਉਹਦਾ ਇਸ ਲੋਕ ਦੇ ਵਿੱਚ ਵੀ ਮੂੰਹ ਕਾਲਾ ਹੁੰਦਾ ਤੇ ਪਰਲੋਕ ਦੇ ਵਿੱਚ ਵੀ, ਦੋਵੇਂ ਲੋਕਾਂ ਚ। ਚਲੇ ਗਏ ਹਾਰ ਖਾ ਕੇ
ਰਾਮਦਾਸ ਕੇ ਸੰਗ ਪਿਛਾਰੀ।
ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪਿੱਛੇ
ਬਾਣੀ ਅਕਬਰ ਸ਼ਾਹ ਉਚਾਰੀ।
ਅਕਬਰ ਬਾਦਸ਼ਾਹ ਪੁੱਛ ਰਿਹਾ ਵੀ ਇਸ ਵਾਤ ਗੁਰੂ ਅਮਰਦਾਸ ਜੀ ਮਹਾਰਾਜ ਕੀ ਕਰ ਰਹੇ ਹਨ।
ਜਗ ਕੇ ਲੋਕ ਦੁਖੇ ਤੁਮ ਹੇਰ।
ਵੀ ਆਹ ਜਿਹੜੇ ਲੋਕ ਨੇ ਤੁਹਾਨੂੰ ਵੇਖ ਕੇ ਦੁਖੀ ਹੋਈ ਜਾਂਦੇ ਹਨ।
ਅਨਕ ਪਾਂਤ ਕੀ ਨਿੰਦਾ ਟੇਰ।
ਇਹ ਕੁਝ ਕਰ ਤਾਂ ਸਕਦੇ ਨੀ, ਬਸ ਇਹਨਾਂ ਦਾ ਵਾਦ ਚੱਲਦਾ ਵੀ ਨਿੰਦਿਆ ਕਰ ਲੈਂਦੇ ਨੇ, ਕਰੀ ਜਾਣ ਦੋ, ਆਪਣਾ ਹੀ ਕੰਮ ਹੈ ਇਹਨਾਂ ਦਾ। ਇਹਨਾਂ ਦਾ ਸੁਭਾਅ ਪੱਕ ਗਿਆ ਵੀ ਇਹ ਨਹੀਂ ਬਰਦਾਸ਼ਤ ਕਰ ਸਕਦੇ, ਕਿਉਂਕਿ ਉੱਲੂ ਦਾ ਸੁਭਾਅ ਹੈ ਹਨੇਰੇ ਵਿੱਚ ਰਹਿਣ ਦਾ, ਤੇ ਹੁਣ ਜਿਹੜਾ ਸੁਭਾਅ ਉਹਦਾ ਜਨਮ ਤੋਂ ਹੀ ਪੱਕਿਆ ਹੋਇਆ ਹਨੇਰੇ ਚ ਰਹਿਣ ਦਾ, ਫਿਰ ਉਹਨੂੰ ਚਾਨਣ ਕਿੱਥੋਂ ਚੰਗਾ ਲੱਗਣਾ। ਉਹਨੂੰ ਨੀ ਚਾਨਣ ਚੰਗਾ ਲੱਗਦਾ। ਇਸ ਤਰ੍ਹਾਂ ਹੁਣ ਇਹਨਾਂ ਦਾ ਸੁਭਾਅ ਪੱਕਿਆ ਹੋਇਆ ਹਨੇਰੇ ਵਿੱਚ ਰਹਿਣ ਦਾ, ਹਨੇਰੇ ਵਿੱਚ ਲੋਕਾਂ ਨੂੰ ਰੱਖਣ ਦਾ, ਤੇ ਜਦੋਂ ਚਾਨਣ ਹੁੰਦਾ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਹੈ। ਇਹਨਾਂ ਨੇ ਤਾਂ ਰੌਲਾ ਪਾਉਣਾ ਹੀ ਪਾਉਣਾ। ਹਨੇਰੇ ਚ ਰਹਿਣ ਵਾਲਿਆਂ ਨੂੰ ਚੰਦਰਮਾ ਰੋਸ਼ਨੀ ਚੰਗੀ ਨਹੀਂ ਲੱਗਦੀ। ਹਨੇਰੇ ਚ ਰਹਿ ਰਹੇ, ਹਨੇਰੇ ਚ ਰੱਖਣਾ ਚਾਹੁੰਦੇ, ਪਰ ਇਹ ਸੱਚ ਦਾ ਸੂਰਜ ਚੜਿਆ ਇਸ ਕਰਕੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ, ਇਹਨਾਂ ਦੇ ਵੱਸ ਦੀ ਗੱਲ ਨਹੀਂ। ਫਿਰ ਇਹ ਨਿੰਦਿਆ ਕਰਦੇ ਹਨ।
ਯਾਂ ਤੇ ਸਭ ਇਨ ਕੋ ਮਨ ਰਾਖਨ।
ਕਹਿੰਦੇ ਵੀ ਇਹਨਾਂ ਦਾ ਜਿਹੜਾ ਮਾਣ ਰੱਖਣ ਦੀ ਖਾਤਰ
ਮਮ ਦਿਸ਼ ਤੇ ਗੁਰ ਸੋ ਕਰ ਪਾਖਨ।
ਜਦੋਂ ਪੁੱਛਿਆ ਵੀ ਗੁਰੂ ਅਮਰਦਾਸ ਜੀ ਅੱਜ ਕੱਲ ਕੀ ਕਰ ਰਹੇ ਨੇ, ਭਾਈ ਜੇਠਾ ਜੀ ਨੇ ਦੱਸਤਾ ਵੀ ਅੱਜ ਕੱਲ ਉਹਨਾਂ ਨੇ ਤੀਰਥਾਂ ਤੇ ਜਾਣ ਦੀ ਤਿਆਰੀ ਕੀਤੀ ਹੋਈ। ਅਕਰ ਬਾਦਸ਼ਾਹ ਕਹਿੰਦਾ ਵੀ ਇਹ ਬਹੁਤ ਵਧੀਆ, ਚੰਗਾ ਕਰਮ ਹੈ ਬਈ, ਤੀਰਥ ਇਹਨਾਂ ਦੇ ਨੇ, ਚਲੋ ਉੱਥੇ ਜਾਣਗੇ ਤੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਣਗੇ ਇਹਨਾਂ ਨੂੰ।
ਕਰਨ ਤੀਰਥਨ ਕੋ ਇਸ਼ਨਾਨ।
ਮੇਰੇ ਵੱਲੋਂ ਵੀ ਬੇਨਤੀ ਕਰ ਦਿਓ ਵੀ ਚੰਗਾ ਕਰਮ ਹੈ ਇਹ, ਜਰੂਰ ਕਰੋ ਇਹ ਪਰਉਪਕਾਰ।
ਅੰਗੀਕਾਰ ਕਰੇ ਰੁਚ ਠਾਨ।
ਮੇਰੀ ਬੇਨਤੀ ਵੀ ਮੰਨ ਲੈਣ ਸਤਿਗੁਰੂ ਅਮਰਦਾਸ ਜੀ।
ਤੁਮ ਹੋ ਵੱਡੇ ਰੱਖੋ ਮੇਰੀ ਆਦਾ।
ਕਿਉਂਕਿ ਤੁਸੀਂ ਵੱਡੇ ਹੋ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਸੁਭਾਏ ਮਾਨੋ, ਤੇ ਮਰਿਆਦਾ ਤਾਂ ਤੁਸੀਂ ਉਹ ਰੱਖਣੀ ਆ, ਹੋਰ ਕਿਹਨੇ ਰੱਖਣੀ ਆ। ਵੱਡੇ ਹੀ ਰੱਖ ਸਕਦੇ ਆ ਮਰਿਆਦਾ ਨੂੰ, ਵੱਡੇ ਹੀ ਪਾਲ ਸਕਦੇ। ਜਿਹੜੇ ਮਰਿਆਦਾ ਵਿੱਚ ਹਨ ਉਹੀ ਮਰਿਆਦਾ ਦਾ ਖਿਆਲ ਰੱਖਣਗੇ ਨਾ, ਜਿਹਦੀ ਆਪਣੀ ਕੋਈ ਮਰਿਆਦਾ ਨਹੀਂ ਹੈ ਉਹ ਕੀ ਮਰਿਆਦਾ ਦਾ ਖਿਆਲ ਰੱਖੇਗਾ। ਵੱਡੇ ਹੋ ਤੁਸੀਂ, ਸਾਰੇ ਸੰਸਾਰ ਦੀ ਜ਼ਿੰਮੇਵਾਰੀ ਰੱਖੋ ਖਿਆਲ।
ਹਰ ਸਭ ਇਨਕੋ ਮਿਟੇ ਵਿਵਾਦਾ।
ਨਾਲੇ ਇਹਨਾਂ ਦਾ ਜਿਹੜਾ ਝਗੜਾ ਹੈ ਨਾ ਉਹ ਮਿਟ ਜਾਵੇਗਾ।
ਤੀਰਥ ਪਾਵਨ ਤੁਮ ਤੇ ਹੋਏ।
ਇਹ ਜਿਹੜੇ ਤੀਰਥ ਨੇ ਇਹ ਤੁਹਾਡੇ ਚਰਨ ਪਾਉਣ ਦੇ ਨਾਲ ਪਵਿੱਤਰ ਹੋ ਜਾਣਗੇ।
ਮੂਰਖ ਨਰ ਨੈ ਜਾਣੇ ਕੋਏ।
ਜਿਹੜੇ ਮੂਰਖ ਲੋਕ ਨੇ ਇਸ ਗੱਲ ਨੂੰ ਨਹੀਂ ਜਾਣਦੇ, ਮੂਰਖ ਆਪਣਾ ਸੁਭਾਅ ਨਹੀਂ ਛੱਡ, ਉਹਨੂੰ ਮੂਰਖ ਕਹਿੰਦੇ ਇਸ ਕਰਕੇ ਵੀ ਉਹਨੇ ਤਾਂ ਆਪਣਾ ਮੂੰਹ ਅੱਗੇ ਰੱਖਿਆ ਹੋਇਆ, ਵੀ ਉਹਨੇ ਤਾਂ ਬੋਲਣਾ ਹੀ ਬੋਲਣਾ, ਕੰਨਾਂ ਤੋਂ ਸੁਣਨਾ ਤਾਂ ਹੈ ਹੀ ਨਹੀਂ, ਸੁਣਦਾ ਨੀ ਨਾ ਕੋਈ, ਬਸ ਆਪਣਾ ਮੂੰਹ ਅੱਗੇ ਰੱਖਿਆ ਵੀ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ। ਇਹ ਸਮਝਣ ਵਾਲਾ ਲਾਣਾ ਨਹੀਂ ਹੈ, ਮੂਰਖ ਨੇ ਨਹੀਂ ਸਮਝਣਾ। ਪਾਤਸ਼ਾਹ ਜੀ ਕਹਿੰਦੇ ਵੀ ਮੂਰਖ ਹੈ ਨਾਲ ਨਾਲ ਲੁੱਡੀ ਹੈ, ਮੂਰਖਾਂ ਦੇ ਨਾਲ ਬੈਸ ਕਰਨ ਦਾ ਕੋਈ ਲਾਭ ਨਹੀਂ ਹੁੰਦਾ, ਕਰੀ ਜਾਓ ਉਹਨਾਂ ਨੇ ਕਿਹੜੇ ਮੰਨਣਾ, ਤੁਹਾਡੀ ਸੁਣਨੀ ਹੋਣੀ ਉਹਨਾਂ ਨੇ। ਫਿਰ ਸਾਹਿਬ ਜੀ ਕਹਿੰਦੇ ਵੀ ਤਰੀਕਾ ਕੀ ਹੈ ਇਹਨੂੰ ਸਮਝਾਉਣ ਦਾ, ਫਿਰ ਤਰੀਕਾ ਵੀ ਦੱਸਿਆ। ਉਹ ਕਹਿੰਦੇ ਵੀ ਮੂਰਖ ਗੰਢ ਪਵੈ ਮੂੰਹ ਮਾਰ। ਮੂਰਖ ਗੱਲਾਂ ਨਾਲ ਨਹੀਂ ਸਮਝੇਗਾ, ਮੂਰਖ ਨੇ ਸਮਝਣਾ ਜਦੋਂ ਉਹਦੇ ਮੂੰਹ ਤੇ ਪਿਆ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਸਾਰੇ ਤਰੀਕੇ ਸਤਿਗੁਰਾਂ ਜੀ ਨੇ ਬਾਣੀ ਵਿੱਚ ਸਮਝਾਏ ਹੋਏ ਆ ਵੀ ਮੂਰਖ ਜਿਹੜਾ ਉਹ ਬੈਸ ਕਰਕੇ ਗੱਲਾਂ ਬਾਤਾਂ ਨਾਲ ਨਹੀਂ ਸਮਝਦਾ ਹੁੰਦਾ, ਉਹਦੀ ਗੰਢ ਪੈਣੀ ਹੈ ਜਦੋਂ ਮੂੰਹ ਤੇ ਪਿਆ ਉਹਦੇ ਤੇ, ਤਾਂ ਉਹਨੂੰ ਸਮਝ ਲੱਗਣਾ ਵੀ ਮੈਂ ਠੀਕ ਨਹੀਂ ਹੈ। ਚਪੇੜ ਖਾਏ ਵੀ ਇਹਨੂੰ ਕਾਹਨੂੰ ਸਮਝਦਾ? ਉਹ ਬਥੇਰਾ ਸਮਝਾਇਆ ਗੁਰੂ ਅਰਜਨ ਦੇਵ ਜੀ ਨੇ, ਸਮਝ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਤਾ। ਫਿਰ ਸਤਿਗੁਰਾਂ ਜੀ ਨੇ ਦੂਆ ਤਰੀਕਾ ਅਪਣਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜੇ ਐ ਨੀ ਸਮਝਦੇ ਫਿਰ ਹੁਣ ਇਸ ਤਰ੍ਹਾਂ ਸਮਝਾਵਾਂਗੇ, ਤੁਹਾਨੂੰ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਫਿਰ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਤੱਕ ਸਮਝਾਉਂਦੇ ਰਹੇ, ਨਹੀਂ ਸਮਝੇ। ਫਿਰ ਦਸਮ ਪਾਤਸ਼ਾਹ ਜੀ ਨੇ ਸਮਝਾਇਆ ਵੀ ਆਹ ਤਰੀਕਾ ਵੀ ਇਹ ਸਮਝਾਉਣ ਦਾ ਸਾਡੇ ਕੋਲ। ਸੋ ਭਾਈ ਇਹ ਗੱਲਾਂ ਬਾਤਾਂ ਨਾਲ ਸਮਝਣ ਨਾਲ ਲਾਣਾ ਨਹੀਂ ਹੈ, ਕਿਰਪਾ ਕਰੋ ਸਮਝਾਓ ਇਹਨਾਂ ਨੂੰ, ਤੁਸੀਂ ਉਹ ਸਮਝਾ ਸਕਦੇ ਹੋ। ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ। ਸਤਿਗੁਰੂ ਜੀ ਹੀ ਝਗੜੇ ਨੂੰ ਮੁਕਾ ਸਕਦੇ ਹਨ।
ਇਸ ਪ੍ਰਕਾਰ ਕੈ ਅਕਬਰ ਸ਼ਾਹੂ,
ਇਸ ਤਰੀਕੇ ਦੇ ਨਾਲ ਅਕਬਰ ਬਾਦਸ਼ਾਹ ਨੇ
ਰਾਮਦਾਸ ਕਰ ਵਿਦਾ ਉਮਾਹੂ।
ਸ੍ਰੀ ਰਾਮਦਾਸ ਗੁਰੂ ਜੀ ਨੂੰ ਬੜੇ ਚਾਅ ਦੇ ਨਾਲ, ਉਤਸ਼ਾਹ ਦੇ ਨਾਲ, ਸਤਿਕਾਰ ਦੇ ਨਾਲ ਉੱਥੋਂ ਵਿਦਾ ਕੀਤਾ। ਤੇ ਜਿਹੜੇ ਝੂਠੇ ਸਨ ਉਹਦਾ ਨੀਵੀਂ ਪਾ ਕੇ ਉੱਥੋਂ ਨਿਕਲ ਗਏ ਪਹਿਲਾਂ ਹੀ ਕਚਹਿਰੀ ਚੋਂ, ਪਰ ਜਿਹਨਾਂ ਦੀ ਜਿੱਤ ਹੋਈ ਬਈ ਉਹਨਾਂ ਨੂੰ ਫਿਰ ਸਤਿਕਾਰ ਦੇ ਨਾਲ ਅਕਬਰ ਬਾਦਸ਼ਾਹ ਨੇ ਵਿਦਾ ਕੀਤਾ।
ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ
ਸ਼ਾਮਾਂ ਪੈ ਗਈਆਂ, ਇਸ ਲਈ ਆਪਣੇ ਘਰੇ ਜਦੇ ਜਾਂਦੇ ਹਨ।
ਸ੍ਰੀ ਗੁਰ ਕੋ ਮਨ ਪ੍ਰੇਮ ਸੰਭਰ ਕੇ,
ਸ਼ੁਕਰਾਨਾ ਕਰਦੇ ਬਾਰ ਬਾਰ ਗੁਰੂ ਅਮਰਦਾਸ ਮਹਾਰਾਜ ਜੀ ਦਾ, ਪਾਤਸ਼ਾਹ ਆਪ ਜੀ ਨੇ ਇੱਥੇ ਮੇਰੀ ਲਾਜ ਰੱਖਤੀ, ਮੇਰੀ ਪਾਤ ਰੱਖਤੀ, ਮੈਨੂੰ ਤਾਂ ਕੁਝ ਨਹੀਂ ਆਉਂਦਾ। ਅਸੀਂ ਤਾਂ ਹਮ ਮੂਰਖ ਮੂਰਖ ਮਨ ਮਾਹੀ, ਸਾਂਝ ਪਾਤ ਕਾਹੂ ਸੀ ਨਾਹੀ, ਮੂਰਖ ਸੀ। ਗੁਰੂ ਜੀ ਜਿੱਥੇ ਵੀ ਧਰਮ ਦੀ ਗੱਲ ਕਰਦੇ ਆ ਉੱਥੇ ਮੂਰਖ ਦੀ ਗੱਲ ਕਰਦੇ, ਅਸੀਂ ਮੂਰਖ ਹਾਂ, ਸਿਆਣੇ ਨਹੀਂ ਹਾਂ। ਸਿਆਣੀ ਦੁਨੀਆ ਮੂਰਖ ਅਸੀਂ ਹਾਂ। ਤੇ ਫਿਰ ਸਤਿਗੁਰੂ ਜੀ ਉਹਨੂੰ ਸਿਆਣਾ ਬਣਾਉਂਦੇ ਨੇ ਜਿਹੜਾ ਇੱਥੇ ਆ ਕੇ ਕਹਿੰਦਾ ਵੀ ਮੂਰਖ, ਤੇ ਜਿਹੜਾ ਆਪਣੀ ਸਿਆਣਪ ਲੈ ਕੇ ਆਉਂਦਾ ਫਿਰ ਉਹਨੂੰ ਸਤਿਗੁਰੂ ਜੀ ਫਿਰ ਮੂਰਖ ਦਾ ਸਰਟੀਫਿਕੇਟ ਦਿੰਦੇ ਆ। ਕੌਣ ਹੈ ਮੂਰਖ ਬਈ? ਮੂਰਖਾਂ ਸਿਰ ਮੂਰਖ ਹੈ। ਇੱਕ ਮੂਰਖ ਹੁੰਦੇ ਨੇ ਪਰ ਮੂਰਖਾਂ ਦੇ ਵਿੱਚ ਵੀ ਸ਼ਰੋਮਣੀ ਮੂਰਖ, ਮੂਰਖਾਂ ਦਾ ਸਰਦਾਰ ਕੌਣ ਹੈ ਭਾਈ? ਕੌਣ ਸਾਂਭਦਾ ਇਹਨਾਂ ਨੂੰ? ਅਗਵਾਈ ਇਹਨਾਂ ਦੀ ਕੌਣ ਕਰਦਾ? ਆਗੂ ਵੀ ਤਾਂ ਕੋਈ ਨਾ ਕੋਈ ਹੁੰਦਾ ਨਾ। ਤੇ ਸਤਿਗੁਰੂ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਮੂਰਖਾਂ ਦਾ ਸਿਰ ਸਰਦਾਰ ਉਹ ਹੁੰਦਾ ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੀ ਨਹੀਂ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਤੇ ਜਿਹੜਾ ਨਾਮ ਨੂੰ ਮੰਨ ਲਵੇ ਫਿਰ ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਕਹਿਣਾ ਪੈਂਦਾ, ਉਹ ਤਾਂ ਪਾਤਸ਼ਾਹ ਫਿਰ ਆਪ ਕਹਿੰਦੇ ਆ ਵੀ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਇਸ ਕਰਕੇ ਭਾਈ ਮੰਨਣ ਦੇ ਵਿੱਚ ਹੀ ਭਲਾ, ਨਾ ਮੰਨਣ ਦੇ ਵਿੱਚ ਤਾਂ ਫਿਰ ਠੋਕਰਾਂ ਹੀ ਨੇ ਖਾ ਰਹੇ ਆ ਠੋਕਰਾਂ। ਸਤਿਕਾਰ ਦੇ ਸਹਿਤ ਵਿਦਾ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਦਾ, ਸ਼ੁਕਰਾਨਾ ਕਰਦੇ ਗੁਰੂ ਰਾਮਦਾਸ ਜੀ ਮਹਾਰਾਜ ਲਾਹੌਰ ਦੇ ਵਿੱਚ ਆਪਣੇ ਘਰੇ ਹਨ।
ਜਬ ਬਾਜ਼ਾਰ ਮੈਂ ਪਹੁੰਚੇ ਜਾਏ,
ਦੂਸਰੇ ਦਿਨ ਫਿਰ ਵੱਡੇ ਤੜਕੇ ਗੁਰੂ ਅਮਰਦਾਸ ਜੀ ਮਹਾਰਾਜ ਉੱਠਦੇ, ਆਪਣੀ ਕਿਰਿਆ ਸੰਭਾਲਦੇ, ਦਿਨ ਚੜ੍ਹਨ ਦੇ ਨਾਲ ਬਾਜ਼ਾਰ ਦੇ ਵਿੱਚ ਆ ਜਾਂਦੇ ਨੇ, ਕਿਉਂਕਿ ਪਾਤਸ਼ਾਹ ਜੀ ਦਾ ਬਾਜ਼ਾਰ ਹੀ ਹੈ, ਬਾਜ਼ਾਰ ਦੇ ਵਿੱਚ ਹੀ ਘਰ ਹੈ ਨਾ ਜੀ, ਚੂਨਾ ਮੰਡੀ ਲਾਓ। ਬਾਜ਼ਾਰ ਦੇ ਵਿੱਚ ਜਦੋਂ ਆਏ
ਬਹੁਤ ਮੋਲ ਕੇ ਵਸਤਰ ਵਿਕਾਏ,
ਧਿਆਨ ਚਲਾ ਗਿਆ ਬਜਾਜੀ ਦੀ ਦੁਕਾਨ ਤੇ। ਲਾਹੌਰ ਦੇ ਵਿੱਚ ਜਿਹੜੀ ਕੱਪੜਾ ਮਾਰਕੀਟ ਹੈ ਨਾ, ਜਦੋਂ ਉਹਦੇ ਵਿੱਚ ਆਏ ਤਾਂ ਧਿਆਨ ਚਲਾ ਗਿਆ ਉਧਰ, ਤੇ ਧਿਆਨ ਚਲਾ ਗਿਆ ਤੇ ਦੁਕਾਨ ਤੇ ਚਲੇ ਗਏ, ਉੱਥੇ ਵੇਖਿਆ ਬੜੇ ਕੀਮਤੀ ਵਸਤਰ ਵਿਕ ਰਹੇ ਹਨ।
ਅਤ ਸੁੰਦਰ ਕੋ ਦੇਖਣ ਲਾਗੇ,
ਫਿਰ ਦੇਖਣ ਲੱਗ ਪਏ ਕੋਲ ਜਾ ਕੇ ਕੱਪੜੇ ਨੂੰ ਹੱਥ ਲਾ ਕੇ ਵੇਖਣਾ, ਨਾਲ ਦੇ ਲੈ ਰਹੇ ਨੇ ਕੀ ਰੇਟ ਆ, ਵੀ ਆਹ ਰੇਟ ਆ ਇਹਦਾ। ਤੇ ਆਪ ਜੀ ਹੱਥ ਲਾ ਕੇ ਵੇਖਣ ਲੱਗੇ,
ਇਹ ਗੁਰ ਉਚਿਤ ਚਿਤ ਬਈ ਲਾਗੇ।
ਅੱਜ ਖਿਆਲ ਆਇਆ ਭਈ ਜੇਠਿਆ ਇੱਕ ਚੋਲਾ ਗੁਰੂ ਅਮਰਦਾਸ ਜੀ ਵਾਸਤੇ ਲੈ ਲੈ ਤੂੰ ਵੀ। ਖਿਆਲ ਆ ਗਿਆ ਨਾ ਜੀ ਚੀਜ਼ ਨੂੰ ਵੇਖ ਕੇ, ਲਾਹੌਰ ਆਏ ਆ, ਘਰੇ ਆਏ ਆ, ਚੱਲੀਏ ਭਾਈ ਇੱਕ ਵਸਤਰ ਇੱਕ ਚੋਲੇ ਦਾ ਲੈ ਲਈਏ ਕੱਪੜਾ ਗੁਰੂ ਅਮਰਦਾਸ ਜੀ ਵਾਸਤੇ।
ਗਰ ਕੋ ਵਸਤਰ ਹੋਏ ਇਸ ਕੇਰਾ,
ਜਿਸ ਵਕਤ ਪੁੱਛਿਆ ਵੀ ਭਾਈ ਇਹ ਕੀ ਗਜ ਕਿੰਨੇ ਦਾ ਗਜ ਮਿਲਦਾ,
ਇਹ ਉਪਰ ਕੋ ਬਣੇ ਬਡੇਰਾ।
ਇੱਕ ਕਹਿੰਦੇ ਵੀ ਥੱਲੇ ਵਾਸਤੇ ਬਣਾਈਏ ਤੇ ਇੱਕ ਉੱਪਰ ਵਾਸਤੇ ਬਣਾਈਏ। ਥੱਲੇ ਫਤੂਹੀ ਪਾਉਂਦੇ, ਇਹ ਉੱਪਰ ਚੋਲਾ ਪਾਉਂਦੇ, ਦੋਵੇਂ ਵਸਤਰ ਲਈਏ ਗੁਰੂ ਅਮਰਦਾਸ ਜੀ ਦੇ ਲਈ।
ਧਨ ਟਿਗ ਨਹੀਂ ਮੋਲ ਜੋ ਦੇ,
ਜਿਸ ਵਕਤ ਪੁੱਛਿਆ ਵੀ ਕੀ ਰੇਟ ਹੈ ਭਾਈ ਦਾ, ਖੀਸੇ ਦੇ ਵਿੱਚ ਉਨੇ ਪੈਸੇ ਨਹੀਂ ਹਨ। ਦੇਖੋ ਕੈਸੀ ਦੱਸਿਆ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਕਮੀ ਵੀ ਕੋਈ ਨੀ ਗੁਰੂ ਅਮਰਦਾਸ ਜੀ ਦੇ ਕੋਲ, ਉਥੋਂ ਪੈਸੇ ਲੈ ਕੇ ਚੱਲ ਵੀ ਸਕਦੇ ਸਨ, ਪਰ ਮੰਗੇ ਵੀ ਨਹੀਂ ਹੈ, ਜੋ ਹੈ ਖੀਸੇ ਦੇ ਵਿੱਚ ਉਹੀ ਲੈ ਕੇ ਚੱਲ ਪਏ ਤੇ ਉਹੀ ਲੈ ਕੇ ਵਾਪਸ ਆ ਰਹੇ ਨੇ। ਜਦੋਂ ਉਹਨੇ ਦੱਸਿਆ ਬਜਾਜੀ ਨੇ ਵੀ ਭਾਈ ਇੰਨੇ ਗਜ ਦਾ ਇੰਨਾ ਕੱਪੜਾ ਲੱਗਣਾ, ਪਰ ਖੀਸੇ ਦੇ ਵਿੱਚ ਉਨੀ ਮਾਇਆ ਨਹੀਂ ਹੈ।
ਗੁਰ ਹਿਤ ਵਸਤਰ ਬਣਾਏ ਜਿਲੇ,
ਵੀ ਹੁਣ ਇੰਨਾ ਕੱਪੜਾ ਲੈ ਲਈਏ ਫਿਰ ਦਰਜੀ ਨੂੰ ਵੀ ਪੈਸੇ ਦੇਣੇ, ਬਣਾ ਲਈਏ, ਮਾਇਆ ਨਹੀਂ ਹੈ ਇੰਨੀ ਖੀਸੇ ਦੇ ਵਿੱਚ।
ਗੁਰ ਕੇ ਉਚਿਤ ਜਾਨ ਨੇ ਤਜੇ,
ਤੇ ਛੱਡਿਆ ਵੀ ਨਹੀਂ ਜਾਂਦਾ ਵੀ ਇਹ ਸਤਿਗੁਰਾਂ ਜੀ ਦੇ ਯੋਗ ਹੈ, ਵਧੀਆ ਹੈ।
ਖਰੋ ਰਿਓ ਹਿਰਦੇ ਮੈਂ ਜਜੇ,
ਤੇ ਹੁਣ ਖੜੇ ਖੜੇ ਬਜਾਜੀ ਦੀ ਦੁਕਾਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਧਰਦੇ ਹਨ।
ਮਨ ਮੈਂ ਕਰ ਬਸਤਰ ਸੀਵ ਤੋਂ ਖਰੇ,
ਖੜੇ ਖੜੇ ਖਿਆਲਾਂ ਦੇ ਵਿੱਚ ਹੀ ਕੱਪੜਾ ਖਰੀਦ ਲਿਆ, ਦਰਜੀ ਤੋਂ ਨਾਪ ਵੀ ਦਵਾਦਾ ਤੇ ਬਣਾ ਵੀ ਲਿਆ, ਖਿਆਲਾਂ ਦੇ ਵਿੱਚ ਹੀ, ਜਿਵੇਂ ਆਪਾਂ ਸੁਪਨੇ ਦੇ ਵਿੱਚ ਸਾਰਾ ਕੁਝ ਬਣ ਜਾਂਦਾ, ਇਹ ਖਿਆਲਾਂ ਦੇ ਵਿੱਚ ਹੀ ਸਾਰਾ ਕੁਝ ਬਣਾ ਲਿਆ।
ਗਰ ਗੁਰ ਕੇ ਪੈ ਰਾਵਨ ਕਰਿਓ,
ਇਹ ਬਣਾ ਕੇ ਵਸਤਰ ਖੜੇ ਖੜੇ ਲਾਹੌਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਗਲੇ ਪਵਾ ਵੀ ਦਿੱਤਾ, ਉੱਥੇ ਖੜੇ ਖੜੇ। ਇਹ ਹੈ ਧਰਮ, ਪੈਸੇ ਕੋਲ ਨਹੀਂ ਹੈ, ਪਰ ਧਰਮ ਪੈਸਿਆਂ ਦੇ ਬਦਲੇ ਮਿਲਦਾ ਵੀ ਨਹੀਂ ਨਾ, ਦਾਈ ਤਾਂ ਫਿਰ ਅਮੀਰ ਦੋ ਕਿ ਧਰਮ ਨੂੰ ਖਰੀਦ ਲੈਂਦੇ। ਇਹ ਕੰਚਨ ਸਿਓ ਪਾਈਆ ਨੀ ਤੋਲ, ਮਨ ਦੇ ਰਾਮ ਲਿਆ ਹੈ, ਇਹ ਮੁੱਲ ਨੀ ਵਿਕਦਾ ਕੰਚਨ ਦੇ ਬਰਾਬਰ, ਇਹ ਮਨ ਦੇਣਾ ਪੈਂਦਾ। ਗੁਰੂ ਅਰਜਨ ਦੇਵ ਜੀ ਰੋਜ ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੇ ਆਰਜਰਾਸ, ਇਹ ਮਨ ਦੇ ਬਦਲੇ ਆ। ਉੱਥੇ ਖੜੇ ਖੜੇ ਤਿਆਰ ਕਰਵਾ ਕੇ ਦਰਜੀ ਤੋਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗਲੇ ਪਵਾਤਾ ਚੋਲਾ।
ਉਨ ਉਪਰ ਕੋ ਵਸਤਰ ਸੁਧਾਰੇ,
ਫਿਰ ਉਪਰਲੇ ਵਸਤਰ ਵੀ ਹਨ।
ਪਹਿਰਾਵੇ ਗੁਰ ਧਿਆਨ ਸੁਧਾਰੇ,
ਧਿਆਨ ਦੇ ਨਾਲ ਹੀ ਪਹਿਨਾ ਰਹੇ ਹਨ।
ਗੋਇੰਦਵਾਲ ਜਾਨ ਕਰ ਪਾਓ,
ਤੇ ਇਧਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਗੁਰੂ ਅਮਰਦਾਸ ਜੀ,
ਸ਼੍ਰੀ ਗੁਰ ਪੈਰੀ ਅੰਗ ਹਿਲਾਓ,
ਤੇ ਗੁਰੂ ਅਮਰਦਾਸ ਜੀ ਮਹਾਰਾਜ ਬੈਠੇ ਨੇ ਸੰਗਤ ਦੇ ਵਿੱਚ ਤੇ ਆਪਣੇ ਅੰਗ ਹਿਲਾ ਰਹੇ ਹਨ।
ਕਬ ਹਾਥਨ ਕੋ ਉੱਚੇ ਕਰੇ,
ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਥਾਂ ਚ ਚੋਲਾ ਲਿਆ, ਖੋਲਿਆ,
ਬੰਧਨ ਕੋ ਤਰੇ
ਗਲੇ ਦੇ ਵਿੱਚ ਪਾ ਲਿਆ, ਤੇ ਫਿਰ ਹੁਣ ਆਪਾਂ ਬਟਨ ਲਾ ਲਏ, ਅੱਗੇ ਤਣੀਆਂ ਹੀ ਹੁੰਦੀਆਂ ਸਨ ਤੇ ਤਣੀਆਂ ਬੰਨਦੇ ਹਨ।
ਕਿਤੇ ਉੱਤੋਂ ਹੋ ਕਰ ਦੇਹ ਹਿਲਾਵੇ,
ਸਤਿਗੁਰੂ ਜੀ ਫਿਰ ਚੋਲੇ ਦੇ ਵਿੱਚ ਵਾਲ ਕੱਢਦੇ ਹਨ ਬੈਠੇ ਬੈਠੇ।
ਸਭ ਸਿੱਖ ਦੇਖ ਦੇਖ ਬਿਸਮਾਵੇ,
ਸਾਰੇ ਸਿੱਖ ਵੇਖ ਕੇ ਹੈਰਾਨ ਹੋ ਰਹੇ ਨੇ, ਕਿਉਂਕਿ ਅੱਜ ਤੱਕ ਕਦੇ ਹੋਇਆ ਨਹੀਂ ਹੈ, ਜਦੋਂ ਸਤਿਗੁਰੂ ਜੀ ਆਸਣ ਤੇ ਬੈਠ ਗਏ ਤੇ ਬੈਠ ਗਏ, ਫੇਰ ਨੀ ਸਤਿਗੁਰੂ ਜੀ ਅੰਗ ਹਿਲਾਉਂਦੇ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਜਿਹੜੇ ਗੁਰਮੁਖਾਂ ਕੋਲ ਪੜ੍ਹੇ ਨਾ, ਜਿਹਨਾਂ ਨੇ ਪੜ੍ਹਾਈਆਂ ਕੀਤੀਆਂ, ਉਹਨਾਂ ਕੋਲ ਹੁਣ ਵੀ ਇਹ ਨੁਕਤੇ ਨੇ। ਉਹ ਆਪਣੇ ਕੋਈ ਹਰਕਤ ਨਹੀਂ ਕਰਦੇ ਕਥਾ ਦੇ ਵਿੱਚ ਨਾ, ਐ ਬੈਠੇ ਹੁੰਦੇ ਜੀ ਪੱਥਰ ਦੀ ਮੂਰਤੀ ਬਣੀ ਹੋਈ ਆ, ਐਵੇਂ ਉੱਪਰ ਨੂੰ ਹੱਥ ਜੇ ਚੁੱਕੀ ਜਾਣੇ, ਕੀ ਸਮਝਾਉਣਾ ਹੱਥ ਚੁੱਕ ਕੇ? ਤੁਸੀਂ ਸਮਝਾਉਣਾ, ਸਮਝਾਉਣਾ ਤਾਂ ਗੁਰੂ ਨੇ ਹੈ, ਆਪਾਂ ਗੁਰੂ ਥੋੜੀ ਆ ਵੀ ਹੱਥਾਂ ਚੁੱਕ ਕੇ ਸਮਝਾਉਣਾ, ਐਕਸ਼ਨ ਕਰਕੇ ਸਮਝਾਉਣਾ, ਗੁਰਬਾਣੀ ਨੇ ਸਮਝਾਉਣਾ, ਤੂੰ ਤੇ ਗੁਰਬਾਣੀ ਦੇ ਅਨੁਸਾਰ ਬੋਲਣਾ। ਤੂੰ ਕੌਣ ਆ ਵੀ ਹੱਥ ਚੁੱਕ ਕੇ ਸਮਝਾਉਣਾ? ਇਹ ਰੂਲ ਨਹੀਂ ਹੈ, ਨਿਯਮ ਨਹੀਂ ਹੈ। ਗੁਰੂ ਜੀ ਆਪ ਨਹੀਂ ਹਿੱਲਦੇ ਜਦੋਂ ਬੈਠ ਕੇ ਤਖ਼ਤ ਤੇ, ਫਿਰ ਸਿੱਖ ਵੀ ਨਹੀਂ ਹਿੱਲਣਾ ਚਾਹੀਦਾ। ਜਦੋਂ ਬੈਠ ਕੇ ਚੌਂਕੜਾ ਮਾਰ ਕੇ ਬਹਿ ਗਿਆ ਤੇ ਬਹਿ ਗਿਆ, ਫਿਰ ਇਹ ਸੰਗਤਾਂ ਹੈਰਾਨ ਨੇ ਵੀ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰ੍ਹਾਂ ਕਿਵੇਂ ਕਰ ਰਹੇ ਨੇ, ਕਿਉਂਕਿ ਅੱਜ ਤੱਕ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਕੀਤਾ ਨਹੀਂ ਹੈ। ਸੰਗਤਾਂ ਹੈਰਾਨ ਹਨ,
ਬੈਠੇ ਸ੍ਰੀ ਸਤਿਗੁਰ ਬਿਨ ਕਾਰਨ,
ਬਿਨਾ ਕਾਰਨ ਤੋਂ ਸਤਿਗੁਰੂ ਅਮਰਦਾਸ ਜੀ
ਇਤੇ ਉਤ ਤਨ ਕਰ ਪੂਜਾ ਉਸਾਰਨ।
ਅੱਜ ਤੇ ਗੁਰੂ ਅਮਰਦਾਸ ਜੀ ਨੇ ਬਾਹਾਂ ਵੀ ਉੱਪਰ ਚੁੱਕੀਆਂ ਨੇ, ਆਪਣੇ ਸਰੀਰ ਨੂੰ ਹਿਲਾ ਰਹੇ ਹਨ।
ਸਭ ਕੈ ਮਨ ਕੀ ਬੱਲੂ ਜਾਨ।
ਹੁਣ ਇਹਨਾਂ ਗੱਲਾਂ ਦਾ ਕਿਹਨੂੰ ਪਤਾ ਭਾਈ? ਜਿਹੜਾ ਹਜ਼ੂਰੀਆ ਸਿੱਖ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ, ਉਹ ਜਾਣਦਾ ਵੀ ਸੰਗਤ ਕੀ ਚਾਹੁੰਦੀ ਹੈ। ਸੰਗਤ ਦੇ ਮਨ ਦੇ ਵਿੱਚ ਕੋਈ ਉਤਸੁਕਤਾ ਬਣੀ ਹੋਈ ਹੈ ਕੁਝ ਜਾਣਨ ਦੀ।
ਸੰਸੇ ਜੁਤੋ ਏ ਬੂਜਨ ਠਾਨ।
ਤਾਂ ਫਿਰ ਭਾਈ ਬੱਲੂ ਨੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰੀ,
ਹੇ ਪ੍ਰਭੂ ਸਿੰਘਾਸਨ ਪਰ ਥਿਰੇ।
ਪਾਤਸ਼ਾਹ ਆਪ ਜੀ ਸਿੰਘਾਸਨ ਤੇ ਸੁਭਾਏ ਮਾਨੋ,
ਕਿਮ ਇਤੇ ਉਤ ਅੰਗਨ ਕੋ ਕਰੇ।
ਅੱਗੇ ਮਹਾਰਾਜ ਕਦੇ ਹੋਇਆ ਨੀ ਜਿਵੇਂ ਆਪ ਜੀ ਅੱਜ ਕਰ ਰਹੇ ਹੋ।
ਰਾਵਰ ਲੀਲਾ ਲਖੀ ਨ ਜਾਏ।
ਸਤਿਗੁਰੂ ਜੀ ਆਪ ਜੀ ਦੀ ਮਹਿਮਾ ਸਾਡੇ ਕੋਲੋਂ ਜਾਣੀ ਨੀ ਜਾਂਦੀ।
ਕਹੀਏ ਪ੍ਰਭ ਚਾਹਤ ਸਮੁਦਾਏ।
ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਜਾਣਨ ਦੀ ਇੱਛਾ ਹੈ, ਕਿਰਪਾ ਕਰਕੇ ਸ਼ੰਕੇ ਦੀ ਨਿਵਿਰਤੀ ਕਰਦੇ ਹੋ।
ਤਬ ਸ਼੍ਰੀ ਅਮਰ ਪੰਨਿਓ ਮਨ ਭਾਵਤ।
ਅਮਰਦਾਸ ਜੀ ਮਹਾਰਾਜ ਫਿਰ ਕਹਿਣ ਲੱਗੇ,
ਰਾਮਦਾਸ ਮੋਏ ਪੱਟ ਪੈਰਾਵਤ।
ਸਤਿਗੁਰੂ ਜੀ ਕਹਿੰਦੇ ਭਾਈ ਬੱਲੂ ਸਾਡਾ ਸੇਵਕ ਹੈ ਬਈ ਰਾਮਦਾਸ, ਉਹ ਖੜਿਆ ਲਾਹੌਰ ਦੇ ਵਿੱਚ ਬਜਾਜੀ ਕੋਲ, ਤੇ ਉਹਦੀ ਭਾਵਨਾ ਬਣੀ ਹੋਈ ਹੈ, ਉਹ ਧਿਆਨ ਦੇ ਨਾਲ ਸਾਨੂੰ ਇਹ ਕੱਪੜੇ ਬਣਵਾ ਕੇ ਪਹਿਨਾ ਰਿਹਾ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉੱਥੇ ਹੈ ਲਾਹੌਰ ਵਿੱਚ ਖੜੇ ਹਨ,
ਲਵਪੁਰ ਕੇ ਬਾਜ਼ਾਰ ਮੈਂ ਥਿਰਿਓ।
ਬਜਾਜੀਆਂ ਦੇ ਕੱਪੜੇ ਦੇ ਬਾਜ਼ਾਰ ਦੇ ਵਿੱਚ,
ਤੈ ਪਿਕ ਪਟ ਪਹਿਰਾਵਨ ਕਰਿਓ।
ਕਹਿੰਦੇ ਉਹਨੇ ਭਾਈ ਕੱਪੜਾ ਪਸੰਦ ਕਰ ਲਿਆ, ਸਲਾ ਲਿਆ ਤੇ ਸਾਨੂੰ ਧਿਆਨ ਦੇ ਨਾਲ ਪਹਿਨਾ ਦਿੱਤਾ।
ਸੁਨ ਸਭ ਹਿਨ ਤਬ ਸੀਸ ਨਿਵਾਯੋ।
ਉਹਨੇ ਭਾਈ ਪਹਿਨਾ ਤਾ ਤੇ ਅਸੀਂ ਪਹਿਨ ਲਿਆ। ਸਾਰੀਆਂ ਸੰਗਤਾਂ ਨੇ ਭਾਈ ਜੇਠਾ ਰਾਮਦਾਸ ਗੁਰੂ ਦੀ ਭਾਵਨਾ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ, ਪਾਤਸ਼ਾਹ ਤੁਹਾਨੂੰ ਆਪ ਤੇ ਧੰਨ ਨੇ ਉਹ ਤੁਹਾਡੇ ਸਿੱਖ ਜਿਹੜੇ ਤੁਹਾਡੇ ਤੇ ਇਹੋ ਜਿਹੀ ਭਾਵਨਾ ਰੱਖਦੇ ਨੇ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੋ ਗੁਰਮੁਖੋ ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਇੱਥੇ ਜਿਹੜਾ ਫਲ ਹੈ ਉਹ ਭਾਵਨਾ ਦਾ ਹੈ। ਸਾਰੀਆਂ ਸੰਗਤਾਂ ਨੇ ਗੁਰੂ ਅਮਰਦਾਸ ਜੀ ਨੂੰ ਸੀਸ ਨਵਾਇਆ, ਧੰਨ ਧੰਨ ਕਹਿ ਰਹੀਆਂ ਨੇ ਗੁਰੂ ਤੇ ਸਿੱਖ ਨੂੰ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ।